ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਸੁਕਹੁ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਹੋਂ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਤਾਪੈ ਸਰ ਭਾਰ ਸਾ ਧਨ ਬਿਨੋ ਕਰੈ। ਮਾਹੋਂ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਤਾਪੈ ਸਰ ਭਾਰ ਸਾ ਧਨ ਬਿਨੋ ਕਰੈ। ਧਨ ਬਿਨੋ ਕਰਿੰਦੀ ਗੁਣ ਸਾਰਿੰਦੀ, ਗੁਣ ਸਾਰੀ ਪ੍ਰਭ ਭਾਵਾਂ, ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇ ਤਾਂ ਆਵਾਂ। ਨਿਮਾਣੀ ਨੇਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ, ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਨਿਮਾਣੀ ਨੇਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ, ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਇਸ ਅਮੋਲਕ ਮਨੁੱਖਾ ਜੀਵਨ ਨੂੰ, ਸਵਾਸਾਂ ਨੂੰ ਸਤਿਗੁਰਾਂ ਦੇ ਦਰਬਾਰ ਵਿੱਚ ਉਪਸਥਿਤ ਹੋ ਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਸਫਲ ਕਰ ਰਹੇ ਹੋ। ਅੱਜ ਦਾ ਲੜੀਵਾਰ ਜੋ ਪ੍ਰਕਰਨ ਹੈ, ਤੁਖਾਰੀ 12 ਮਾਹ ਵਿੱਚ ਜੇਠ ਮਹੀਨੇ ਦੀ ਵਿਚਾਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਧਰਮ ਇੱਕ ਇਸ ਤਰ੍ਹਾਂ ਦਾ ਮਾਰਗ ਹੈ ਜਿਹਦੇ 'ਤੇ ਤੁਰਨਾ ਤਾਂ ਬੜੀ ਦੂਰ ਦੀ ਗੱਲ ਹੈ, ਇਸ ਮਾਰਗ 'ਤੇ ਸਮਝਣਾ ਵੀ ਬੜਾ ਔਖਾ ਹੈ। ਭੁਲੇਖੇ ਹੀ ਭੁਲੇਖੇ, ਭਰਮ ਹੀ ਭਰਮ ਹਨ, ਔਖਾ ਹੈ ਰਸਤਾ। ਕਿਉਂਕਿ ਜਿੰਨੇ ਵੀ ਧਾਰਮਿਕ ਗਿਆਨ ਸੰਸਾਰ 'ਤੇ ਦਿੱਤੇ ਜਾਂਦੇ ਹਨ, ਉਹਨਾਂ ਵਿੱਚ ਉਦਾਹਰਨਾਂ ਵਰਤੀਆਂ ਜਾਂਦੀਆਂ ਨੇ ਸੰਸਾਰ ਦੀਆਂ, ਪਰ ਉਹਦੇ ਵਿੱਚ ਵਿਆਖਿਆ ਹੁੰਦੀ ਹੈ ਪਰਮਾਤਮਾ ਦੇ ਦੇਸ਼ ਦੀ। ਦੋਵਾਂ ਦਾ ਜੋੜ ਬੜੀ ਮੁਸ਼ਕਲ ਪੈਂਦਾ ਹੈ। ਉਦਾਹਰਨਾਂ ਸਮਝ ਵਿੱਚ ਵੀ ਆ ਜਾਂਦੀਆਂ ਨੇ, ਕਹਾਣੀਆਂ ਨੂੰ ਆਦਮੀ ਪਕੜ ਲੈਂਦਾ ਹੈ, ਕਹਾਣੀ ਦੇ ਰਾਹੀਂ ਜੋ ਕੁਝ ਸਮਝਾਇਆ ਜਾਂਦਾ ਉਹ ਸਮਝ ਵਿੱਚ ਨਹੀਂ ਆਉਂਦਾ। ਅੱਜ ਦੇ ਪਾਵਨ ਪਵਿੱਤਰ ਬਚਨ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਜੇਠ ਦਾ ਮਹੀਨਾ ਤਪ ਰਿਹਾ ਹੈ, ਇੱਕ ਜੀਵ ਪਰਮਾਤਮਾ ਦੇ ਰਸਤੇ 'ਤੇ ਤੁਰਨਾ ਚਾਹੁੰਦਾ, ਕਿਹੜਾ ਮਾਰਗ ਲੱਭੇ, ਕਿਵੇਂ ਤੁਰੇ, ਕਿੱਥੇ ਮਿਲਣ ਜਾਏ ਉਸਨੂੰ। ਵਾਰ ਵਾਰ ਸ਼ਬਦ ਕਹਿ ਰਹੇ ਨੇ, ਉਦਾਹਰਨਾਂ ਕਹਿ ਰਹੀਆਂ ਨੇ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਦੇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੈਨੂੰ ਮਿਲਣ ਵਾਸਤੇ ਮਿਲੀ। ਹੋਰ ਵੀ ਬੜੇ ਸ਼ਬਦ ਆਉਂਦੇ ਨੇ, ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਬਿਨ ਖਰੀ ਨਿਮਾਣੀ, ਬੜੇ ਸ਼ਬਦ ਆਉਣਗੇ ਜਿਹਦੇ ਵਿੱਚ ਵਾਰ ਵਾਰ ਮਿਲਣ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਦੱਸਿਆ ਗਿਆ ਤੂੰ ਕਿਸੇ ਤੋਂ ਵਿਛੜ ਗਿਆ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਜਾਂ ਇਹ ਸ਼ਬਦ ਆਉਂਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਧਰਮ ਦੇ ਮਾਰਗ 'ਤੇ ਤੁਰ, ਧਰਮ ਦੀਆਂ ਪੌੜੀਆਂ 'ਤੇ ਚੱਲ। ਪਰ ਸਵਾਲ ਫਿਰ ਇੱਕੋ ਹੀ ਖੜ੍ਹਾ ਰਹਿ ਜਾਂਦਾ, ਉਹ ਕਿਹੜਾ ਮਾਰਗ, ਉਹ ਰਾਹ ਕਿਹੜਾ ਹੈ, ਕਿੱਥੇ ਜਾਈਏ, ਕਿਹੜੀ ਯਾਤਰਾ ਕਰੀਏ, ਕਿਹੜੇ ਪਾਸੇ ਤੁਰੀਏ। ਇੱਥੇ ਆ ਕੇ ਆਦਮੀ ਖੜ੍ਹਾ ਹੋ ਜਾਂਦਾ ਹੈ, ਕਿਉਂਕਿ ਸਮਝਣਾ ਬੜਾ ਔਖਾ ਹੈ। ਯਾਤਰਾਵਾਂ ਚੱਲ ਪੈਂਦੀਆਂ ਨੇ, ਬੜੇ ਬੜੇ ਚੱਕਰਵਰਤੀ ਕਾਫਲੇ ਤੁਰਦੇ ਨੇ ਸਾਧੂਆਂ ਦੇ, ਤੁਸੀਂ ਵੇਖਦੇ ਹੋ। ਕਈ ਐਸੇ ਵੀ ਕਾਫਲੇ ਨੇ ਹਿੰਦੁਸਤਾਨ ਦੀ ਧਰਤੀ 'ਤੇ ਜਿਹੜੇ ਸਾਰੀ ਉਮਰ ਚੱਲਦੇ ਹੀ ਰਹਿੰਦੇ ਨੇ, ਤੁਰਦੇ ਹੀ ਰਹਿੰਦੇ ਨੇ, ਕਿਤੇ ਘਰ ਨਹੀਂ ਬਣਾਉਂਦੇ। ਉਹਨਾਂ ਨੂੰ ਪੁੱਛਿਆ ਜਾਏ ਕਿੱਧਰ ਜਾ ਰਹੇ, ਉਹ ਕਹਿੰਦੇ ਪਰਮਾਤਮਾ ਨੂੰ ਮਿਲਣ ਲਈ। ਉਹ ਕਿੱਥੇ ਹੈ ਕੋਈ ਪਤਾ ਨਹੀਂ ਹੈ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਰਸਤਾ ਦੱਸਿਆ ਹੈ, ਪਰਮਾਤਮਾ ਨੂੰ ਮਿਲਣ ਦਾ ਰਾਹ ਕਿਹੜਾ ਹੈ। ਹੈ ਥੋੜ੍ਹਾ ਜਿਹਾ ਖੁਸ਼ਕ, ਹੈ ਥੋੜ੍ਹਾ ਜਿਹਾ ਫਿੱਕਾ। ਗੁਰੂ ਸਾਹਿਬ ਨੇ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਜਿਵੇਂ ਦਾ ਪਰਮਾਤਮਾ ਹੈ ਤੂੰ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰ, ਬਸ ਇਹੀ ਰਸਤਾ ਹੈ, ਹੋਰ ਕੋਈ ਵੀ ਰਸਤਾ ਨਹੀਂ ਹੈ, ਇੱਕ ਵੀ ਮਾਰਗ ਨਹੀਂ। ਜਿਵੇਂ ਦਾ ਤੇਰਾ ਰੱਬ ਹੈ ਉਵੇਂ ਦਾ ਤੂੰ ਬਣ, ਜਿਵੇਂ ਉਹ ਹੈ ਉਸ ਤਰ੍ਹਾਂ ਹੋ ਜਾ ਬਿਲਕੁਲ। ਉਹਦੇ ਤੋਂ ਪਹਿਲਾਂ ਤੇਰਾ ਕੋਈ ਮਿਲਾਪ ਨਹੀਂ, ਜੇ ਤੂੰ ਮਿਲਾਪ ਕਹਿੰਦਾ ਹੋ ਵੀ ਗਿਆ ਉਹ ਤੇਰੀ ਆਪਣੀ ਕਲਪਨਾ ਹੈ, ਮਿਲਾਪ ਕੋਈ ਨਹੀਂ। ਜਿੱਦਣ ਤੂੰ ਉਹਦੇ ਵਰਗਾ ਹੋ ਗਿਆ, ਇੱਕ ਥਾਂ 'ਤੇ ਕਬੀਰ ਸਾਹਿਬ ਨੇ 4 ਸਲੋਕ ਕਹੇ ਨੇ। ਸਾਰੀ ਗੁਰਬਾਣੀ ਕਹਿ ਰਹੀ ਹੈ ਕਿ ਧਰਮ ਦਾ ਮਾਰਗ ਕੀ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਆਪਣੇ ਆਪ ਨੂੰ ਬਦਲੀ ਜਾਣਾ, ਆਪਣਾ ਸਰੂਪ ਠੀਕ ਕਰਨਾ, ਆਪਣੇ ਆਪ ਵਿੱਚ ਬਦਲੀ ਕਰ ਲੈਣੀ, ਇਹੀ ਹੈ ਮਾਰਗ, ਇਹ ਯਾਤਰਾ। ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲ ਲਿਆ ਉਹ ਤਾਂ ਇਸ ਮਾਰਗ 'ਤੇ ਬੜੀ ਅੱਗੇ ਨਿਕਲ ਗਏ, ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਬਦਲਿਆ ਨਹੀਂ, ਮੈਂ ਬੇਨਤੀ ਕਰਾਂ, ਕੋਈ ਜਗਨਨਾਥ ਚਲਾ ਗਿਆ, ਕੋਈ ਮੱਕੇ ਸ਼ਰੀਫ ਚਲਾ ਗਿਆ, ਅਤੇ ਕੋਈ ਹਜ਼ੂਰ ਸਾਹਿਬ ਚਲਾ ਗਿਆ, ਗੱਲ ਤਾਂ ਉੱਥੇ ਦੀ ਉੱਥੇ ਖੜੀ ਹੈ, ਫਰਕ 'ਤੇ ਕੋਈ ਪਿਆ ਨਹੀਂ ਹੈ। ਸਵਾਲ ਹੈ, ਬੰਦੇ ਨੂੰ ਫਰਕ ਪੈ ਜਾਏ, ਉਹਦੀ ਸੋਚ ਬਦਲ ਜਾਏ, ਉਹਦੀ ਭਾਵਨਾ ਵਿੱਚ ਫਰਕ ਪੈ ਜਾਏ, ਇਹ ਦੋ ਚੀਜ਼ਾਂ ਬਦਲਣੀਆਂ ਚਾਹੀਦੀਆਂ ਨੇ। ਉਹਦਾ ਬੋਲਚਾਲ ਵਿੱਚ ਫਰਕ ਪਵੇ ਉਹ ਜੋ ਕੁਝ ਕਰ ਰਿਹਾ। ਅਤੇ ਜੇ ਇੱਕ ਧਾਰਮਿਕ ਬੰਦਾ 20 ਸਾਲ ਤੋਂ ਬਾਣੀ ਪੜ੍ਹ ਰਿਹਾ, ਇੱਕ ਨਾਲ 20 ਸਾਲ ਤੋਂ ਸ਼ਰਾਬ ਪੀ ਰਿਹਾ, ਦੋਵਾਂ ਦੀ ਜ਼ਿੰਦਗੀ ਵਿੱਚ ਫਰਕ ਹੀ ਕੋਈ ਨਹੀਂ। ਬਾਣੀ ਪੜ੍ਹਨ ਵਾਲਾ ਵੀ ਉਸੇ ਤਰ੍ਹਾਂ ਦਾ ਵਿਹਾਰ ਕਰਦਾ ਹੈ ਅਤੇ ਸ਼ਰਾਬੀ ਕਬਾਬੀ ਵੀ ਇੱਕੋ ਜਿਹੇ ਕਰ ਰਿਹਾ, ਅਤੇ ਫਿਰ ਫਰਕ ਹੀ ਪਿਆ? ਬਾਣੀ ਪੜ੍ਹ ਕੇ ਫਰਕ ਤਾਂ ਪਿਆ ਕੋਈ ਨਹੀਂ, ਉਸੇ ਤਰ੍ਹਾਂ ਹੀ ਜੀ ਰਿਹਾ। ਧਰਮ ਦਾ ਮਾਰਗ ਹੈ, ਅਸੀਂ ਤੁਰ ਰਹੇ ਹਾਂ ਦੀ ਕੀ ਨਿਸ਼ਾਨੀ? ਬਾਹਰ ਕੋਈ ਨਕਸ਼ਾ ਨਹੀਂ ਹੈ, ਬਾਹਰ ਸਿਰਫ ਯਾਤਰਾਵਾਂ ਤਾਂ ਦਿੱਤੀਆਂ ਨੇ ਕਿ ਬੰਦੇ ਨੂੰ ਪਤਾ ਲੱਗ ਜਾਏ, ਜਿਵੇਂ ਬਾਹਰੋਂ ਥਾਂ ਬਦਲੀ ਦਾ ਇੱਕ ਸ਼ਹਿਰ ਤੋਂ ਦੂਜੇ ਥਾਂ ਲਈ, ਇਸੇ ਤਰ੍ਹਾਂ ਸਰੀਰ ਵਿੱਚ ਜੀਵਨ ਵਿੱਚ ਅਸੀਂ ਅੱਜ ਜਿਵੇਂ ਦਾ ਜੀਵਨ ਜੀ ਰਹੇ ਹਾਂ, ਸਤਿਗੁਰੂ ਨੇ ਕਹਿ ਦਿੱਤਾ ਇਹਨੂੰ ਬਦਲ ਦੇ, ਅਸੀਂ ਆਉਂਦੇ ਸਾਲ ਨੂੰ ਤਬਦੀਲੀ ਕਰ ਲਈ, ਆਉਂਦੇ ਸਾਲ ਨੂੰ ਵਿਚਾਰ ਬਦਲ ਲਿਆ, ਆਉਂਦੇ ਸਾਲ ਨੂੰ ਈਰਖਾ ਘੱਟ ਗਈ, ਆਉਂਦੇ ਸਾਲ ਨੂੰ ਪਰ ਉਪਕਾਰ ਦੀ ਜਿਹੜੀ ਚਿਤਵਣੀ ਸੀ ਵੱਧ ਗਈ, ਫਰਕ ਪਿਆ? ਅਤੇ ਜੇ ਫਰਕ ਹੀ ਨਾ ਪਿਆ, ਸਾਧ ਸੰਗਤ ਸੁਭਾਅ ਤਾਂ ਉੱਥੇ ਦਾ ਉੱਥੇ ਹੀ ਖੜ੍ਹਾ, ਫਿਰ ਕੋਈ ਫਰਕ ਨਹੀਂ ਪੈਂਦਾ, ਫਿਰ ਕੋਈ ਯਾਤਰਾ ਨਹੀਂ ਹੁੰਦੀ। ਕਿਸੇ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ, ਕਹਿੰਦੇ ਨੇ ਕੋਈ ਬੰਦਾ ਸਾਰੀ ਉਮਰ ਨਦੀ ਦੇ ਵਿੱਚ ਬੇੜੀ 'ਤੇ ਬਹਿ ਕੇ ਚੱਪੂ ਮਾਰੀ ਜਾਏ, ਚੱਪੂ ਤੁਸੀਂ ਸਮਝਦੇ ਹੋ ਬੇੜੀ ਚਲਾਉਣ ਵਾਲੇ, ਸਾਰੀ ਉਮਰ ਬੇੜੀ ਮਾਰੀ ਚੱਪੂ ਮਾਰੀ ਜਾਏ, ਪਰ ਉਹਨੇ ਆਪਣੀ ਬੇੜੀ ਦਾ ਰੱਸਾ, ਜਦੋਂ ਮਲਾਹ ਜਿਹੜੇ ਨੇ ਨਾ, ਮਲਾਹ ਪਹਿਲਾਂ ਦਰਿਆਵਾਂ 'ਤੇ ਹੁੰਦੇ ਸਨ, ਪੁਲ ਨਹੀਂ ਸਨ ਹੁੰਦੇ, ਪੁਲਾਂ ਦੇ ਥਾਂ 'ਤੇ ਘਾਟ ਹੁੰਦੇ ਸਨ, ਉੱਥੇ ਮਲਾਹ ਜਿਹੜੇ ਸਨ ਬੇੜੀਆਂ ਲੈ ਕੇ ਖੜ੍ਹੇ ਹੁੰਦੇ ਸਨ ਸਾਰਾ ਦਿਨ, ਇੱਧਰੋਂ ਜਿਹੜੇ ਲੋਕ ਗਏ ਉਹਨਾਂ ਨੂੰ ਬੇੜੀਆਂ 'ਤੇ ਚੜ੍ਹਾਇਆ ਅਤੇ ਪਾਰਲੇ ਪਾਸੇ ਛੱਡ ਦਿੱਤਾ, ਸਾਰਾ ਦਿਨ ਇਹ ਕੰਮ ਕਰਦੇ ਰਹੇ। ਅਤੇ ਜਦੋਂ ਰਾਤ ਪੈਂਦੀ ਸੀ, ਉਸ ਵੇਲੇ ਸਾਧ ਸੰਗਤ ਉਹ ਆਪਣੀ ਬੇੜੀ ਨਾਲ ਇੱਕ ਰੱਸੀ ਬੰਨ੍ਹ ਕੇ ਉਸ ਨਦੀ ਦੇ ਕਿਨਾਰੇ ਦੇ ਕਿਸੇ ਰੁੱਖ ਨਾਲ ਬੰਨ੍ਹ ਜਾਂਦੇ ਸਨ, ਵੀ ਕਿਤੇ ਸਵੇਰ ਨੂੰ ਬੇੜੀ ਰੁੜ ਨਾ ਜਾਏ ਦਰਿਆ ਵਿੱਚ। ਕਿਸੇ ਨੇ ਉਦਾਹਰਨ ਦਿੱਤੀ ਕਿ ਸਵੇਰੇ ਕੋਈ ਮਲਾਹ ਗਿਆ, ਉਹ ਕੀ ਕਰਦਾ ਬੇੜੀ ਚਲਾਉਣ ਵਾਸਤੇ? ਪਹਿਲਾਂ ਰੱਸੀ ਖੋਲ੍ਹਦਾ ਅਤੇ ਫਿਰ ਬੇੜੀ ਚਲਾਉਂਦਾ, ਫਿਰ ਬੇੜੀ ਸਫ਼ਰ ਕਰਦੀ ਹੈ। ਜੇ ਕੋਈ ਮਲਾਹ ਰੱਸਾ ਤਾਂ ਖੋਲ੍ਹੇ ਨਾ, ਚੱਪੂ ਮਾਰਨਾ ਸ਼ੁਰੂ ਕਰਦਾ, ਉਹ ਸਾਰੀ ਉਮਰ ਭਾਵੇਂ ਚੱਪੂ ਫੇਰਦਾ ਰਿਹਾ, ਉਹਦੀ ਬੇੜੀ ਨੇ ਥਾਂ ਕੋਈ ਨਹੀਂ ਬਦਲਣਾ। ਰੱਸੇ ਦਾ ਮਤਲਬ ਹੈ ਕਿ ਆਪਣੇ ਵਿਚਾਰ ਨੂੰ ਤਬਦੀਲ ਕਰਨਾ, ਜ਼ਿੰਦਗੀ ਨੂੰ ਬਦਲਣ ਦਾ ਯਤਨ ਕਰਨਾ, ਫਰਕ ਪਾਉਣਾ ਜ਼ਿੰਦਗੀ ਵਿੱਚ। ਅਤੇ ਜੇ ਅਸੀਂ ਰੱਸਾ ਨਹੀਂ ਖੋਲ੍ਹਿਆ, ਸਾਰੀ ਉਮਰ ਬੇੜੀ ਦੇ ਚੱਪੂ ਮਾਰਦੇ ਰਹੇ, ਥੱਕ ਵੀ ਜਾਵਾਂਗੇ ਅਤੇ ਪਹੁੰਚਣਾ ਵੀ ਕਿਤੇ ਨਹੀਂ। ਬੜੀਆਂ ਬੜੀਆਂ ਉਦਾਹਰਨਾਂ ਇਸ ਪੱਖ ਵਿੱਚ ਦਿੱਤੀਆਂ ਗਈਆਂ ਨੇ। ਕੋਈ ਸੱਜਣ, ਕੋਈ ਫਕੀਰ ਜਾ ਰਿਹਾ ਸੀ ਖੂਹ ਦੇ ਕੋਲੋਂ, ਉਹਨੇ ਕਿਹਾ ਪਾਣੀ ਪਿਆਓ, ਅਤੇ ਕੋਲ ਖੜ੍ਹੇ ਸੱਜਣਾਂ ਨੇ ਕਿਹਾ ਪਾਣੀ ਤਾਂ ਇਸ ਖੂਹ ਦਾ ਬੜਾ ਸਵਾਦ ਸੀ, ਪਰ ਕਹਿੰਦੇ ਇਹਦੇ ਵਿੱਚੋਂ ਬਦਬੂ ਨਹੀਂ ਜਾਂਦੀ, ਅਸੀਂ ਇੱਕ ਸਾਲ ਤੋਂ ਇਹਦਾ ਪਾਣੀ ਕੱਢ ਰਹੇ ਹਾਂ, ਖਿਆਲ ਰੱਖਣਾ, ਇੱਕ ਸਾਲ ਤੋਂ ਇਸ ਖੂਹ ਦੇ ਵਿੱਚੋਂ ਪਾਣੀ ਕੱਢੀ ਜਾ ਰਹੇ ਹਾਂ। ਉਹਨੇ ਪੁੱਛਿਆ ਕਿਉਂ? ਕਹਿੰਦੇ ਸੋਚਿਆ ਗੰਦਾ ਪਾਣੀ ਬਾਹਰ ਕੱਢ ਦਿਆਂਗੇ ਚੰਗਾ ਆ ਜਾਏਗਾ ਅਤੇ ਬਦਬੂ ਹਟ ਜਾਏਗੀ। ਉਹ ਕਹਿੰਦੇ ਇੱਕ ਸਾਲ ਤੁਸੀਂ ਪਾਣੀ ਕੱਢਿਆ, ਬਦਬੂ ਨਹੀਂ ਹਟੀ? ਕਹਿਣ ਲੱਗੇ ਨਹੀਂ। ਕਹਿੰਦੇ ਵਿੱਚ ਝਾਤੀ 'ਤੇ ਪਾਓ, ਵਿੱਚ ਬਿਮਾਰੀ ਕੀ ਹੈ, ਰੋਗ ਕੀ ਹੈ? ਉਸ ਫਕੀਰ ਨੇ ਜਦੋਂ ਖੂਹ ਦੇ ਵਿੱਚ ਝਾਤੀ ਪਾਈ, ਉਹਨੇ ਵੇਖਿਆ ਵੀ ਪਾਣੀ ਦੇ ਵਿੱਚ ਇੱਕ ਬਿੱਲੀ ਮਰੀ ਪਈ ਹੈ, ਉਹ ਬਿੱਲੀ ਦਾ ਸਰੀਰ ਪਿਆ ਹੈ, ਪਾਣੀ ਜਿੰਨਾ ਮਰਜ਼ੀ ਕੱਢੋ ਬਿੱਲੀ 'ਤੇ ਕੱਢੀ ਨਹੀਂ। ਉਹਨੇ ਕਿਹਾ ਵੀ ਤੁਸੀਂ ਬਿੱਲੀ ਕੱਢੋ ਅਤੇ ਫਿਰ ਪਾਣੀ ਕੱਢੋ, ਇਹਦੇ ਕਰਕੇ ਬਦਬੂ ਹੈ। ਜਿਹੜੀ ਬਦਬੂ ਸਾਲ ਵਿੱਚ ਨਹੀਂ ਸੀ ਹਟੀ, ਉਹ ਇੱਕ ਦਿਨ ਵਿੱਚ ਹਟ ਗਈ। ਕਿਉਂ? ਜਿਹੜੀ ਜੜ ਸੀ ਨਾ ਬਦਬੂ ਦੀ, ਦੁਰਗੰਧ ਦੀ, ਉਹ ਨਿਕਲ ਗਈ ਵਿੱਚੋਂ। ਸਾਡੇ ਅੰਦਰ ਜਿਹੜੀ ਆਪਣੀ ਕਲਪਿਤ ਕੀਤਾ ਹੋਇਆ ਗਿਆਨ ਹੈ ਨਾ, ਹਉਮੈ ਦਾ, ਹੰਕਾਰ ਦਾ, ਆਪਣਾ ਬਣਾਇਆ ਹੋਇਆ ਮੈਲਾ ਕੁਚੈਲਾ ਸਰੂਪ ਜਿਹੜਾ ਸਾਨੂੰ ਸਮਾਜ ਨੇ ਦਿੱਤਾ, ਜਿਉਂ ਅਸੀਂ ਜਨਮ ਲੈਂਦੇ ਹਾਂ ਸਾਡੇ ਉੱਤੇ ਝੂਠ ਥੋਪਣਾ ਸ਼ੁਰੂ ਕਰ ਦਿੰਦਾ ਸਮਾਜ ਵੀ। ਜਿਵੇਂ ਪਹਿਲਾਂ ਵੀ ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਬੱਚੇ ਨੂੰ ਜਨਮ ਤੋਂ ਥੋੜ੍ਹੇ ਚਿਰ ਬਾਅਦ ਹੀ ਅਸੀਂ ਝੂਠ ਸਿਖਾਉਣਾ ਸ਼ੁਰੂ ਕਰ ਦਿੰਦੇ ਹਾਂ। ਦੋ ਤਿੰਨ ਉਦਾਹਰਨਾਂ ਦਿੱਤੀਆਂ ਸਨ, ਮੈਂ ਫਿਰ ਸਾਂਝੀਆਂ ਕਰਦਿਆਂ। ਸਾਡੇ ਉੱਤੇ ਝੂਠ ਮੜਿਆ ਜਾਂਦਾ, ਠੋਕਿਆ ਜਾਂਦਾ, ਚਲਾਕੀ ਭਰੀ ਜਾਂਦੀ ਸਾਡੇ ਵਿੱਚ, ਛੋਟਾ ਬੱਚਾ ਖੇਡਦਾ ਖੇਡਦਾ ਕਿਸੇ ਚੀਜ਼ ਨਾਲ ਟਕਰਾ ਜਾਂਦਾ ਹੈ, ਕਿਸੇ ਮੰਜੇ ਨਾਲ ਟਕਰਾ ਜਾਂਦਾ ਹੈ ਅਤੇ ਉਹ ਰੋਣ ਲੱਗ ਪੈਂਦਾ ਹੈ। ਮਾਂ ਉਹਨੂੰ ਚੁੱਪ ਕਰਾਉਂਦੀ ਹੈ, ਉਹ ਚੁੱਪ ਨਹੀਂ ਕਰਦਾ ਅਤੇ ਮਾਂ ਇੱਕ ਤਰੀਕਾ ਵਰਤਦੀ ਉਸ ਮੰਜੇ ਦੇ ਪਾਵੇ ਨੂੰ ਇੱਕ ਥੱਪੜ ਮਾਰ ਕੇ ਕਹਿੰਦੀ, ਲੈ ਇਸ ਮੰਜੇ ਨੇ ਤੈਨੂੰ ਸੱਟ ਮਾਰੀ ਹੈ, ਮੈਂ ਇਹਨੂੰ ਥੱਪੜ ਮਾਰ ਦਿੱਤਾ, ਗੱਲ ਬਰਾਬਰ ਹੋ ਗਈ, ਬੱਚਾ ਚੁੱਪ ਕਰ ਗਿਆ। ਉਹਨੂੰ ਸਿਖਾ ਦਿੱਤਾ ਗਿਆ ਕਿ ਇਸ ਪਾਵੇ ਨੇ ਤੈਨੂੰ ਮਾਰਿਆ ਸੀ ਤਾਂ ਤੈਨੂੰ ਚੋਟ ਲੱਗੀ ਸੀ। ਬੱਚੇ ਦੇ ਦਿਮਾਗ ਵਿੱਚ ਇੱਕ ਝੂਠ ਇਕੱਠਾ ਹੋ ਗਿਆ। ਉਹ ਝੂਠ ਇਹ ਸੀ ਕਿ ਪਾਵਾ ਨਹੀਂ ਸੀ ਬੱਚੇ ਨੂੰ ਵੱਜਾ ਮੰਜੀ ਦਾ, ਅਸਲ ਵਿੱਚ ਬੱਚਾ ਮੰਜੀ ਨੂੰ ਟਕਰਾਇਆ ਸੀ। ਮਾਂ ਨੇ ਦੱਸਣਾ ਸੀ ਵੀ ਤੂੰ ਗਲਤ ਤੁਰਿਆ ਅਤੇ ਤਾਂ ਤੈਨੂੰ ਚੋਟ ਲੱਗੀ ਹੈ। ਗੱਲ ਤਾਂ ਪਹਿਲੇ ਦਿਨ ਹੀ ਸਿਖਾ ਦਿੱਤੀ ਵੀ ਅਸੀਂ ਤਾਂ ਗਲਤ ਹੈ ਹੀ ਨਹੀਂ, ਦੂਜੇ ਹੀ ਗਲਤ ਨੇ, ਚੋਟਾਂ ਤਾਂ ਹੀ ਪਈਆਂ ਲੱਗਦੀਆਂ ਨੇ। ਸਾਡੇ ਸਮਾਜ ਦੇ ਵਿੱਚ ਰੋਗ ਕੀ ਹੈ, ਸਾਡੇ ਸਮਾਜ ਦੇ ਵਿੱਚ ਕਲ ਕਲੇਸ਼ ਕੀ ਹੈ, ਇਹ ਹੀ ਹੈ ਨਾ। ਪਰਿਵਾਰ ਦਾ ਹਰ ਇੱਕ ਮੈਂਬਰ ਕਹਿੰਦਾ ਕਿ ਦੂਜਾ ਮੇਰੇ ਨਾਲ ਟਕਰਾਇਆ, ਮੈਂ ਕਿਸੇ ਨਾਲ ਨਹੀਂ ਟਕਰਾਇਆ, ਦੂਸਰੇ ਨੇ ਮੈਨੂੰ ਦੁਖੀ ਕੀਤਾ, ਮੈਂ ਕਿਸੇ ਨੂੰ ਮੇਰੇ ਦੁਖੀ ਹੋਣ ਦਾ ਕਾਰਨ ਮੈਂ ਤਾਂ ਆਪ ਹੈ ਹੀ ਨਹੀਂ। ਜਦਕਿ ਸੱਚਾਈ ਇਹਦੇ ਬਿਲਕੁਲ ਉਲਟ ਹੈ। ਸਤਿਗੁਰੂ ਕਹਿੰਦੇ ਤੈਨੂੰ ਕੋਈ ਦੁਖੀ ਨਹੀਂ ਕਰਦਾ, ਦੁਖੀ ਹੋਣ ਦਾ ਕਾਰਨ ਤੇਰਾ ਖੁਦ ਆਪਣਾ। ਤੂੰ ਆਪਣੇ ਆਪ ਵੱਲ ਵੇਖ, ਆਪਣੇ ਆਪ ਵੱਲ ਝਾਤੀ ਮਾਰ, ਦੁੱਖ ਦਾ ਕਾਰਨ ਹੀ ਤੇਰਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਵੱਲ ਝਾਤੀ ਪਾ ਕੇ ਵੇਖੋ, ਉਹ ਸਾਰੀ ਉਮਰ ਇੱਕ ਸਿਧਾਂਤ ਦੇ ਉੱਤੇ ਖੜ੍ਹੇ ਰਹੇ। ਇੱਕ ਇੱਕ ਗੁਰੂ ਸਾਹਿਬ ਨੇ 10 ਪਾਤਸ਼ਾਹੀਆਂ ਦੇ ਵਿੱਚੋਂ ਇੱਕ ਇੱਕ ਸਿਧਾਂਤ ਨੂੰ ਪਾਲਿਆ। ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦੇ ਵੱਡੇ ਭਰਾ ਬਾਬੇ ਪ੍ਰਿਥੀ ਮੱਲ ਨੇ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ 4 ਵਾਰੀ ਮਰਵਾਉਣ ਦਾ ਯਤਨ ਕੀਤਾ। 4 ਵਾਰੀ ਮਰਵਾਉਣ ਦਾ ਯਤਨ ਕੀਤਾ। ਕਦੀ ਕਿਸੇ ਦਾਈ ਨੂੰ ਭੇਜ ਦਿੰਦਾ ਜ਼ਹਿਰ ਦੇ ਕੇ, ਕਦੀ ਸੁਪੇਰੇ ਨੂੰ ਭੇਜ ਦਿੰਦਾ, ਕਦੀ ਪੰਡਿਤ ਨੂੰ ਖਰੀਦ ਲੈਂਦਾ ਵੀ ਜ਼ਹਿਰ ਵਾਲਾ ਦਹੀਂ ਖਵਾ, ਕਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਖੇਡਦੇ ਕਿਸੇ ਸਾਥੀ ਨੂੰ ਕਹਿੰਦਾ ਵੀ ਇਹਨੂੰ ਕੋਈ ਜ਼ਹਿਰ ਵਾਲੀ ਮਠਿਆਈ ਖਵਾ ਦੇ। ਪ੍ਰਤੱਖ ਵੀ ਹੋ ਗਿਆ, ਪਤਾ ਵੀ ਲੱਗ ਗਿਆ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਦੀ ਉਲਾਮਾ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਜੇ ਬੰਦਾ ਆਪ ਸ਼ੁੱਧ ਹੋਵੇ ਦੂਸਰਾ ਦੁੱਖ ਦੇ ਹੀ ਨਹੀਂ ਸਕਦਾ। ਉਹਨਾਂ ਦਾ ਸ਼ਬਦ ਆਉਂਦਾ ਹੈ ਕਿ ਉਲਾਹ ਨੂੰ ਮੈਂ ਕਾਹੂੰ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਹਦਾ ਮਤਲਬ ਇਹ ਸੀ ਕਿ ਜੇ ਤੂੰ ਸਿੱਧੇ ਰਾਹ 'ਤੇ ਜਾ ਰਿਹਾ, ਕਦੀ ਤੈਨੂੰ ਕੋਈ ਦੁਖੀ ਨਹੀਂ ਕਰ ਸਕਦਾ, ਦੁਖੀ ਹੋਣ ਦਾ ਕਾਰਨ ਤੇਰੇ ਕਿਤੇ ਅੰਦਰ ਹੈ ਤਾਂ ਤੈਨੂੰ ਦੁੱਖ ਆ ਰਿਹਾ ਹੈ। ਇਸ ਕਰਕੇ ਜੋ ਕੁਝ ਸਾਡੇ ਉੱਤੇ ਝੂਠ ਲੇਪਿਆ ਜਾਂਦਾ ਸ਼ੁਰੂ ਤੋਂ ਲੈ ਕੇ ਜਿਉਂ ਅਸੀਂ ਉਹ ਹੀ ਸੰਭਾਲਦੇ ਹਾਂ। ਸਾਡੇ ਸਮਾਜ ਵਿੱਚੋਂ, ਪਰਿਵਾਰ ਵਿੱਚੋਂ ਇਹ ਸਿਖਾਇਆ ਜਾਂਦਾ ਹੈ, ਸਮਾਜ ਦੇ ਵਿੱਚ ਜੇ ਤੁਸੀਂ ਜਿਉਣਾ ਤਾਂ ਝੂਠ ਸਿੱਖੋ, ਚਲਾਕੀ ਸਿੱਖੋ, ਸਿਆਣਪ ਸਿੱਖੋ, ਦੂਜਿਆਂ ਨੂੰ ਧੋਖਾ ਦੇਣ ਦੀ ਜਾਚ ਸਿੱਖੋ, ਦੂਜਿਆਂ ਤੋਂ ਅੱਗੇ ਲੰਘਣ ਦੀ ਜਾਚ ਸਿੱਖੋ। ਜਦੋਂ ਇਸ ਤਰ੍ਹਾਂ ਦੀਆਂ ਗਲਤ ਵਿਚਾਰਾਂ ਸਾਡੇ ਦਿਮਾਗ ਵਿੱਚ ਠੋਕ ਦਿੱਤੀਆਂ ਜਾਂਦੀਆਂ ਨੇ ਤਾਂ ਸਾਡਾ ਸਮਾਜ ਇੱਕ ਗੰਦ ਦਾ ਟੋਕਰਾ ਬਣ ਜਾਂਦਾ, ਸਾਡਾ ਜੀਵਨ ਇੱਕ ਗੰਦਗੀ ਨਾਲ ਭਰੇ ਹੋਏ ਵਿਚਾਰਾਂ ਦਾ ਇੱਕ ਸਮੂਹ ਬਣ ਜਾਂਦਾ ਮਨ। ਹੁਣ ਉਸ ਮਨ ਨੂੰ ਲੈ ਕੇ ਅਸੀਂ ਬਾਣੀ ਪੜ੍ਹਦੇ ਹਾਂ। ਫਿਰ ਉਹ ਮਨ ਜਿਹਦੇ ਵਿੱਚ ਬਾਹਰੋਂ ਝੂਠ ਹੀ ਪਾਇਆ ਗਿਆ, ਉਹਦੇ ਨਾਲ ਅਸੀਂ ਬਾਣੀ ਪੜ੍ਹਦੇ ਹਾਂ। ਅਤੇ ਦੂਸਰੀ ਇਹ ਗੱਲ, ਅਸੀਂ ਉਹਨਾਂ ਵਿਚਾਰਾਂ ਨੂੰ ਛੱਡਣਾ ਨਹੀਂ ਚਾਹੁੰਦੇ, ਪੁਰਾਣੀਆਂ ਉਹਨਾਂ ਨੂੰ ਕੱਢਣਾ ਨਹੀਂ ਚਾਹੁੰਦੇ, ਬਿੱਲੀ 'ਤੇ ਕੱਢਣਾ ਨਹੀਂ ਚਾਹੁੰਦੇ, ਚਾਹੁੰਦੇ ਹਾਂ ਦੁਰਗੰਧ ਹਟ ਜਾਏ, ਪਾਣੀ ਕੱਢੀ ਜਾਂਦੇ ਹਾਂ, ਰੱਸਾ 'ਤੇ ਖੋਲ੍ਹਦੇ ਨਹੀਂ, ਬੇੜੀ ਦੇ ਚੱਪੂ ਮਾਰੀ ਜਾ ਰਹੇ ਹਾਂ, ਪਹੁੰਚਦੇ ਕਿਤੇ ਵੀ ਨਹੀਂ। ਇਹ ਪਰਹੇਜ਼ ਵੀ ਨੇ ਨਾ ਭਾਈ ਸਾਹਿਬ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਕਵਿਤ ਕਿਹਾ, ਗੱਲ ਸਿਰਫ ਅੱਜ ਦਾ ਵਿਸ਼ਾ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਸੱਜਣਾ ਧਰਮ ਦੇ ਮਾਰਗ 'ਤੇ ਜੇ ਤੂੰ ਅੱਗੇ ਵਧਣਾ ਹੈ, ਆਪਣੇ ਆਪ ਨੂੰ ਬਦਲ ਲੈ, ਆਪਣੇ ਆਪ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਵਰਗਾ ਬਣਾ ਲੈ, ਜਿਵੇਂ ਦਾ ਤੇਰਾ ਗੁਰੂ ਹੈ ਉਸ ਤਰ੍ਹਾਂ ਦਾ ਬਣ ਜਾ। ਜੇ ਤੂੰ ਆਪਣੇ ਗੁਰੂ ਨਾਲੋਂ ਅਲੈਦਾ ਰਿਹਾ, ਪਹਿਲੇ ਦਿਨ ਦਾਸ ਜਿੱਦਣ ਇੱਥੇ ਆਇਆ ਸੀ, ਮੈਂ 2 ਬੇਨਤੀਆਂ ਕੀਤੀਆਂ ਸਨ, ਅੱਜ ਥੋੜ੍ਹਾ ਜਿਹਾ ਵਿਸ਼ਾ ਲੈ ਲਵਾਂ। ਉਦਣ ਢਾਡੀ ਸਿੰਘ ਵਿਸ਼ਾ ਗਾ ਰਹੇ ਸਨ, ਸਿੱਖ ਦੇ ਬਾਹਰਲੇ ਸਰੂਪ ਦੀ ਪਹਿਚਾਣ ਗੁਰੂ ਵਰਗੀ ਹੋਣੀ ਚਾਹੀਦੀ ਹੈ। ਅਤੇ ਮੈਨੂੰ ਯਾਦ ਹੈ ਕੁਝ ਦਿਨ ਲੰਘੇ ਜਿੱਦਣ ਪਹਿਲੇ ਦਿਨ ਮੈਨੂੰ ਵਿਚਾਰ ਆਇਆ ਵੀ ਸਿੱਖ ਦੀ ਨਿਸ਼ਾਨੀਆਂ ਬਾਹਰ ਵੀ ਹਨ ਅਤੇ ਸਿੱਖ ਦੀਆਂ ਨਿਸ਼ਾਨੀਆਂ ਅੰਦਰ ਵੀ ਹਨ, ਇਕੱਲੀ ਬਾਹਰਲੀ ਨਹੀਂ। ਬਾਹਰੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਸਰੂਪ ਦਿੱਤਾ ਹੈ ਖਾਲਸੇ ਦਾ, ਉਹ ਸਰੂਪ ਬੜਾ ਜ਼ਰੂਰੀ ਹੈ। ਪਰ ਜਿੱਥੋਂ ਬਾਹਰੋਂ ਸਰੂਪ ਦਿੱਤਾ ਹਜ਼ੂਰ ਨੇ, ਸਿੱਖ ਦਾ ਬਾਹਰ ਸਰੂਪ ਹੈ ਸਿੱਖੀ ਬਾਣਾ ਅਤੇ ਸਿੱਖ ਦਾ ਅੰਦਰਲਾ ਸੁਭਾਅ ਜਿੱਦਣ ਗੁਰੂ ਗ੍ਰੰਥ ਸਾਹਿਬ ਨਾਲ ਮਿਲਣ ਲੱਗ ਪਿਆ, ਉਸ ਦਿਨ ਸਮਝਣਾ ਸੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਗਏ। ਅੰਦਰ ਦੀਆਂ ਵੀ ਨਿਸ਼ਾਨੀਆਂ ਨੇ, ਅੰਦਰ ਵੀ ਬਦਲਣਾ ਚਾਹੀਦਾ ਹੈ। ਇਸ ਕਰਕੇ ਜਿਨ੍ਹਾਂ ਨੇ ਅੰਦਰ ਬਦਲਿਆ, ਉਹਨਾਂ ਦੀਆਂ ਨਿਸ਼ਾਨੀਆਂ ਬਾਹਰ ਵੀ ਪ੍ਰਗਟ ਹੋ ਗਈਆਂ। ਜੋ ਕੁਝ ਅੰਦਰ ਕਮਾਇਆ ਬਾਹਰ ਨਿਕਲ ਆਵੇਗਾ, ਪ੍ਰਗਟ ਹੋ ਜਾਵੇਗਾ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਛੁਪੇਗਾ ਨਹੀਂ ਅੰਦਰਲਾ ਹਿੱਸਾ ਜਿਹੜਾ ਹੈ। ਤੁਸੀਂ ਜੋ ਖਾਓਗੇ, ਜੋ ਵੇਖੋਗੇ, ਉਹ ਤੁਹਾਡੇ ਸਾਹਮਣੇ ਆ ਜਾਏਗਾ। ਜੀਵਨ ਹੈ ਹੀ ਇਸ ਤਰ੍ਹਾਂ ਦਾ, ਜੋ ਅਸੀਂ ਲਿਆ ਹੈ ਉਹ ਸਾਡੇ ਵਿੱਚੋਂ ਬਾਹਰ ਨੂੰ ਜਾਏਗਾ, ਅਤੇ ਜੋ ਅਸੀਂ ਬਾਹਰ ਵੰਡਿਆ ਉਹ ਬਾਹਰੋਂ ਸਾਡੇ ਵੱਲ ਅੰਦਰ ਨੂੰ ਆਏਗਾ। ਇਹ ਦੋ ਤਰ੍ਹਾਂ ਦਾ ਜੀਵਨ ਹੈ। ਇਸ ਕਰਕੇ ਕਿਸੇ ਨੇ ਕਿਹਾ ਹੈ, ਜੇ ਤੁਸੀਂ ਸੁੱਖ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੁੱਖ ਦਿਓ, ਹੋਰ ਕੋਈ ਰਸਤਾ ਨਹੀਂ ਹੈ। ਜੋ ਕੁਝ ਤੁਹਾਨੂੰ ਚਾਹੀਦਾ ਉਹ ਤੁਸੀਂ ਵੰਡੋ, ਉਹ ਤੁਹਾਨੂੰ ਵਾਪਸ ਮਿਲ ਜਾਏਗਾ। ਤੁਸੀਂ ਇੱਜ਼ਤ ਚਾਹੁੰਦੇ ਹੋ, ਇੱਜ਼ਤ ਕਰੋ, ਤੁਹਾਨੂੰ ਵਾਪਸ ਮਿਲ ਜਾਏਗੀ। ਤੁਸੀਂ ਅਪਮਾਨ ਚਾਹੁੰਦੇ ਹੋ, ਅਪਮਾਨ ਕਰੋ। ਤੁਸੀਂ ਸੁੱਖ ਚਾਹੁੰਦੇ ਹੋ, ਦੂਜੇ ਨੂੰ ਸੁੱਖ ਦਿਓ, ਸੁੱਖ ਵਾਪਸ ਆ ਜਾਏਗਾ। ਤੁਸੀਂ ਦੁੱਖ ਚਾਹੁੰਦੇ ਹੋ, ਦੂਸਰੇ ਨੂੰ ਦੁੱਖ ਦਿਓ, ਵਾਪਸ ਆ ਜਾਏਗਾ। ਅਤੇ ਇੱਕ ਗੁਣਾ ਨਹੀਂ, ਕਈ ਗੁਣਾ ਹੋ ਕੇ ਵਧੇਗਾ। ਇੱਕ ਬੜੀ ਪੁਰਾਣੀ ਰਵਾਇਤ ਹੈ ਨਾ, ਇਹ ਬੜਾ ਪੁਰਾਣਾ ਖਿਆਲ ਸੀ ਕਿ ਇੱਕ ਰੁਪਈਆ ਦਿਓ ਅਤੇ 100 ਰੁਪਈਆ ਮਿਲੇਗਾ। ਇੱਕ ਰੁਪਈਆ ਗੋਲਕ ਵਿੱਚ ਪਾਓ ਅਤੇ ਤੁਹਾਡੇ ਬਿਜ਼ਨਸ ਵਿੱਚ 100 ਰੁਪਈਆ ਵੱਧ ਜਾਏਗਾ। ਪੁਰਾਣੇ ਸਮੇਂ ਤੋਂ ਕਿਹਾ ਗਿਆ। ਕਈਆਂ ਨੇ ਇਹਦਾ ਖੰਡਨ ਕੀਤਾ ਵੀ ਪੁਰੋਹਿਤਵਾਦ ਹੈ, ਪੰਡਿਤਵਾਦ ਹੈ। ਇਹ ਪੰਡਿਤਵਾਦ ਨਹੀਂ ਸੀ, ਬਣਾ ਦਿੱਤਾ ਗਿਆ। ਸੱਚ ਇਹ ਸੀ ਕਿ ਜੋ ਕੁਝ ਵਿਅਕਤੀ ਕਿਸੇ ਨੂੰ ਦਿੰਦਾ ਹੈ ਉਹਨੂੰ ਕਈ ਗੁਣਾ ਵਾਪਸ ਮਿਲਦਾ ਹੈ, ਸੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੱਥੇ ਕਈ ਲੋਕਾਂ ਦਾ ਜ਼ਿਕਰ ਆਉਂਦਾ ਹੈ, ਉੱਥੇ ਇੱਕ ਰਾਜੇ ਦਾ ਜ਼ਿਕਰ ਆਉਂਦਾ ਹੈ ਜਿਹੜਾ ਬਹੁਤ ਵੱਡਾ ਦਾਨੀ ਸੀ। ਉਹਦਾ ਨਾਮ ਸੀ ਅੱਜ ਰਾਜਾ, ਉਹਦਾ ਨਾਮ ਹੈ ਅੱਜ। ਔਰ ਇਹਦੀ ਉਦਾਹਰਨ ਗੁਰੂ ਸਾਹਿਬ ਨੇ ਤਾਂ ਵਰਤੀ ਹੈ ਕਿ ਜੋ ਕੁਝ ਅੱਜ ਨੇ ਦਾਨ ਦਿੱਤਾ ਅੱਜ ਰਾਜੇ ਨੇ, ਉਹਨੂੰ ਵਾਪਸ ਮਿਲ ਗਿਆ, ਉਹਨੂੰ ਖਾਣਾ ਪਿਆ। ਔਰ ਸਾਹਿਬ ਕਹਿੰਦੇ ਨੇ, ਅਜੈ ਸੋ ਰੋਵੈ ਭੇਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਅੱਜ ਰਾਜੇ ਨੂੰ ਆਪਣੀ ਭਿੱਖਿਆ ਜਿਹੜੀ ਉਹਨੇ ਦਾਨ ਕੀਤੀ ਸੀ ਖਾਣੀ ਪਈ। ਮੈਂ ਥੋੜ੍ਹਾ ਜਿਹਾ ਕਹਿ ਦਿਆਂ, 5 ਮਿੰਟਾਂ ਵਿੱਚ ਭਿੱਖਿਆ ਕਿਹੜੀ ਸੀ? ਇਹ ਦਾਨੀ ਸੀ, ਇਹਨੇ ਦਿਨ ਮਿਥਿਆ ਹੋਇਆ ਸੀ ਵੀ ਜਿਵੇਂ ਐਤਵਾਰ ਮੈਂ ਦਾਨ ਕਰਨਾ ਜਾਂ ਕਿਸੇ ਦਿਨ। ਸਾਧੂ ਆਉਂਦੇ ਸਨ, ਦਾਨ ਕਰਦਾ ਸੀ। ਇੱਕ ਸਾਧੂ ਲੇਟ ਹੋ ਗਿਆ, ਦਾਨ ਦਾ ਸਮਾਂ ਲੰਘ ਚੁੱਕਾ ਅਤੇ ਘੋੜਿਆਂ ਦੇ ਅਸਤਬਲ ਵਿੱਚ ਖੜ੍ਹਾ। ਉਹ ਸਾਧੂ ਆਇਆ, ਉਹਨੇ ਅਲੱਖ ਜਗਾਈ, ਕਹਿੰਦੇ ਰਾਜਨ ਮੈਂ ਲੇਟ ਹੋ ਗਿਆ, ਮੈਨੂੰ ਥੋੜ੍ਹਾ ਜਿਹਾ ਦਾਨ ਕਰ, ਮੈਂ ਭੋਜਨ ਛਕਣਾ। ਇਹਨੂੰ ਕਹਿੰਦੇ ਨੇ ਵੀ ਜਦੋਂ ਬੰਦੇ ਨੂੰ ਮਸ਼ਕਰੀ ਸੁੱਝਦੀ ਨਾ, ਇੱਕ ਖਿਆਲ ਰੱਖਣਾ, ਜਦੋਂ ਮਸ਼ਕਰੀ ਸੁੱਝੇਗੀ ਉਦੋਂ ਸ਼ੈਤਾਨ ਉਹਦੇ ਵਿੱਚ ਵੜਿਆ ਹੋਵੇਗਾ। ਇਹਦੇ ਮਨ ਵਿੱਚ ਇੱਕ ਮਸ਼ਕਰੀ ਸੁੱਝੀ, ਉਹਨੇ ਕੀ ਕੀਤਾ, ਉੱਥੇ ਘੋੜਿਆਂ ਦੀ ਲਿੱਦ ਪਈ ਸੀ, ਚੁੱਕ ਕੇ ਮੁੱਠ, ਕਹਿੰਦਾ ਲੈ ਇਸ ਵੇਲੇ ਤਾਂ ਆਈਏ ਮੇਰੇ ਕੋਲ, ਲਿੱਦ ਦਾਨ ਕਰ ਦਿੱਤੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ, ਇਹ ਕੋਈ ਬਾਹਰਲੀ ਕਪੋਲ ਕਲਪਨਾ ਕਹਾਣੀ ਨਹੀਂ ਹੈ। ਉਹ ਲਿੱਦ ਦਾਨ ਕਰ ਦਿੱਤੀ। ਹੁਣ ਫਕੀਰ ਸੀ, ਪੂਰਾ ਹੰਢਿਆ ਹੋਇਆ, ਆਮ ਤਾਂ ਹੁੰਦਾ ਅਤੇ ਕ੍ਰੋਧ ਵਿੱਚ ਆ ਜਾਂਦਾ। ਉਹਨੇ ਅਖਤਿਆਰ ਕਰ ਲਿਆ, ਉਹਨੇ ਕਿਹਾ ਰਾਜਨ ਤੁਹਾਰਾ ਦਾਨ ਫਲੀਭੂਤ ਹੋ, ਜੋ ਤੂੰ ਮੈਨੂੰ ਦਿੱਤਾ ਹੈ ਉਹ ਤੈਨੂੰ ਮਿਲ ਜਾਏਗਾ। ਇਹ ਚਲਾ ਗਿਆ, ਇਹਨੇ ਉਹ ਲਿੱਦ ਦੀ ਮੁੱਠ ਜਿਹੜੀ ਸੀ ਸਿੱਟ ਦਿੱਤੀ ਆਪਣੀ ਕੁਟੀਆ ਦੇ ਨਾਲ। ਇਹ ਕਹਾਣੀ ਕਹਿੰਦੀ ਹੈ, ਰਾਜਾ ਇੱਕ ਸਾਲ ਬਾਅਦ ਉੱਥੋਂ ਦੀ ਸ਼ਿਕਾਰ ਕਰਦਾ ਲੰਘਿਆ, ਇਹਨੇ ਵੇਖਿਆ ਉੱਥੇ ਤਾਂ ਲਿੱਦ ਦੇ ਢੇਰ ਲੱਗੇ ਹੋਏ ਨੇ। ਸੋਚਿਆ ਤਾਂ ਫਕੀਰ ਦੀ ਕੁੱਲੀ ਹੋਵੇ, ਇਹਨੇ ਕਿਹੜਾ ਘੋੜੇ ਰੱਖੇ ਨੇ। ਪਤਾ ਕੀਤਾ, ਫਕੀਰ ਅੰਦਰੋਂ ਨਿਕਲ ਆਇਆ ਵੀ ਇੱਥੇ ਇਹ ਘੋੜਿਆਂ ਦੀ ਲਿੱਦ ਕਿਵੇਂ ਆ ਗਈ। ਉਹਨੇ ਕਿਹਾ ਰਾਜਨ ਇਹ ਤੇਰਾ ਹੀ ਤਾਂ ਦਿੱਤਾ ਹੋਇਆ ਦਾਨ ਹੈ ਜਿਹੜਾ ਤੂੰ ਮੈਨੂੰ ਦਾਨ ਦਿੱਤਾ ਸੀ। ਕਹਿੰਦੇ ਇੰਨਾ ਕਿਵੇਂ ਹੋ ਗਿਆ? ਕਹਿੰਦੇ ਦਾਨ ਦੇ ਅਰਥ ਹੀ ਇਹ ਨੇ, ਜੋ ਥੋੜ੍ਹਾ ਦਿਓ ਤਾਂ ਜ਼ਿਆਦਾ ਹੋ ਜਾਏ, ਥੋੜ੍ਹਾ ਦਿਓ ਅਤੇ ਵੱਧ ਜਾਏ। ਇਹ ਮੇਰਾ ਦਿੱਤਾ ਹੋਇਆ? ਕਹਿਣ ਲੱਗੇ ਹਾਂ। ਕਹਿੰਦੇ ਤੇਰਾ ਹੀ ਹੈ, ਤੇਰੇ ਨਾਲ ਹੀ ਚਲਾ ਜਾਏਗਾ, ਤੂੰ ਦਿੱਤਾ ਹੈ। ਬੜਾ ਪਛਤਾਇਆ, ਫਿਰ ਦੁਖੀ ਹੋਇਆ। ਫਿਰ ਉਹਨੇ ਇਲਾਜ ਪੁੱਛਿਆ ਕੀ ਹੈ। ਕਹਿਣ ਲੱਗਾ ਇਲਾਜ ਇਹਦਾ ਕੋਈ ਨਹੀਂ, ਕੋਈ ਇਲਾਜ ਵੀ ਜਿਹੜੇ ਲੋਕ ਤੇਰੀ ਨਿੰਦਿਆ ਕਰਨਗੇ ਉਹਨਾਂ ਦੇ ਹਿੱਸੇ ਵਿੱਚ ਚਲਾ ਜਾਏਗਾ। ਨਿੰਦਿਆ ਇਸ ਤਰ੍ਹਾਂ ਦੀ ਚੀਜ਼ ਹੈ, ਪਰ ਨਿੰਦਾ ਪਰ ਮਲ ਮੁੱਖ ਸ਼ੁੱਧੀ। ਦੂਜੇ ਦੀ ਨਿੰਦਿਆ ਜਦੋਂ ਮਨੁੱਖ ਕਰਦਾ ਹੈ ਤਾਂ ਉਹ ਦੂਜੇ ਦੀ ਮੈਲ ਖਾਂਦਾ ਹੈ, ਦੂਜੇ ਦੀ ਗੰਦਗੀ ਖਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ। ਆਪਾਂ ਸਵਾਦ ਤਾਂ ਬਹੁਤ ਲੈਂਦੇ ਹਾਂ ਇਕੱਠੇ ਹੋ ਕੇ, ਚਾਰ ਬੰਦੇ ਜਿੱਥੇ ਬੈਠੇ ਨੇ, ਵਿਸ਼ਾ ਛੇੜੋ ਕੋਈ ਵਿਵਾਦ ਦਾ, ਸੰਵਾਦ ਤਾਂ ਹੈ ਹੀ ਨਹੀਂ ਸਾਡੇ ਵਿੱਚ, ਨਿੰਦਿਆ ਦਾ ਵਿਸ਼ਾ ਹੈ। ਤੁਸੀਂ ਹੋਰ ਛੱਡੋ ਵੀ ਇਹ ਜਿਹੜੀ ਥਾਂ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਇਹਦੇ ਵਿੱਚ ਸਿਰਫ ਇੱਕੋ ਹੀ ਟੋਪਿਕ ਹੁੰਦਾ ਵੀ ਬੰਦੇ ਨੂੰ ਸਾਂਝ ਕਿਵੇਂ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਟੋਪਿਕ ਜ਼ਿਆਦਾ ਆਉਂਦੇ ਨੇ, ਤਿੰਨ ਲੈਸਨ ਜ਼ਿਆਦਾ ਨੇ। ਉਹਨਾਂ ਵਿੱਚ ਇਹ ਹੈ ਕਿ ਜਿਹਨੇ ਜੁੜਨਾ ਹੈ ਉਹ ਸਿੱਖ ਕਿਵੇਂ ਦਾ ਹੋਵੇ, ਇਹਦੇ ਉੱਤੇ ਬਾਣੀ ਲਿਖੀ ਗਈ ਹੈ ਜ਼ਿਆਦਾਤਰ। ਜਿਹਦੇ ਨਾਲ ਜੁੜਨਾ ਹੈ ਪਰਮਾਤਮਾ ਨਾਲ ਉਹ ਕਿਵੇਂ ਦਾ ਹੈ, ਅਤੇ ਜਿਹੜੀ ਚੀਜ਼ ਦੇ ਰਾਹੀਂ ਜੁੜਨਾ ਉਹ ਨਾਮ ਕੀ ਹੈ। ਇਹ ਤਿੰਨ ਚੀਜ਼ਾਂ ਜ਼ਿਆਦਾ ਲਿਖੀਆਂ ਗਈਆਂ ਨੇ। ਪਰ ਤੁਸੀਂ ਇੱਥੇ ਵੀ ਨਿੰਦਿਆ ਕਰੋ, ਹੁਣੇ ਕਿਸੇ ਧਰਮ ਨੂੰ ਨਿਸ਼ਾਨਾ ਬਣਾ ਲਓ। ਪੰਡਿਤ ਵਿਚਾਰੇ 300-400 ਸਾਲ ਪਹਿਲਾਂ ਗੁਰੂ ਸਾਹਿਬ ਨੂੰ ਮਿਲੇ ਸਨ, ਇਹਨਾਂ 'ਤੇ ਗੁਰੂ ਸਾਹਿਬ ਨੇ ਵੀ ਉਹਨਾਂ 'ਤੇ ਤਰਕ ਨਹੀਂ ਕੀਤਾ। ਅਸੀਂ ਅਜੇ ਵੀ ਪੰਡਿਤਾਂ ਨੂੰ ਛੱਡਿਆ ਨਹੀਂ, ਅਜੇ ਵੀ ਰਗੜੀ ਜਾਂਦੇ ਹਾਂ। ਬਸ ਪੰਡਿਤ ਨੂੰ ਫੜਿਆ ਅਤੇ ਘੰਟਾ ਲਾ ਦਿੱਤਾ ਉਹਦੇ ਆਲੇ ਦੁਆਲੇ, ਪੰਡਿਤ ਇਹ ਹੈ, ਪੰਡਿਤ ਉਹ ਤਾਂ ਸਮਾਂ ਗੁਜ਼ਰ ਚੁੱਕਾ ਹੈ, ਉਹ ਤਾਂ ਸਿਰਫ ਉਦਾਹਰਨ ਸੀ। ਔਰ ਜੇ ਪੰਡਿਤ ਦਾ ਵਿਰੋਧ ਕੀਤਾ ਗਿਆ, ਨਕਲੀ ਪੰਡਿਤ ਦਾ ਕੀਤਾ ਗਿਆ, ਨਕਲੀ ਮੁਸਲਮਾਨ ਦਾ ਵੀ ਕੀਤਾ ਅਤੇ ਨਕਲੀ ਸਿੱਖ ਦਾ ਵੀ ਕੀਤਾ ਗਿਆ ਨਾਲ, ਪਰ ਅਸੀਂ ਸਿੱਖਾਂ ਨੂੰ ਛੱਡ ਗਏ। ਗੁਰੂ ਸਾਹਿਬ ਦਾ ਇੱਕ ਸਿਧਾਂਤ ਰਿਹਾ ਵੀ ਉਹ ਜਿਹੜੀ ਸਭਾ ਵਿੱਚ ਗਏ ਨੇ ਉਹਨਾਂ ਨੇ ਉੱਥੋਂ ਦੇ ਲੋਕਾਂ ਦੀਆਂ ਕੁਰੀਤੀਆਂ ਦਾ ਵਰਣਨ ਕੀਤਾ ਹੈ ਕਿ ਤੁਸੀਂ ਇਹ ਕੁਰੀਤੀਆਂ ਕਰ ਰਹੇ ਹੋ। ਤੁਸੀਂ ਇਤਿਹਾਸ ਖੋਲ ਕੇ ਵੇਖ ਲਓ, ਇਹ ਨਹੀਂ ਕਿ ਬਾਬਾ ਨਾਨਕ ਮੱਕੇ ਗਿਆ ਹੈ ਅਤੇ ਉੱਥੇ ਹਰਿਦੁਆਰ ਵਾਲਿਆਂ ਨੂੰ ਕਹਿ ਰਿਹਾ ਵੀ ਉਹ ਕਰਮ ਕਾਂਡੀ ਨੇ। ਉੱਥੇ ਹਰਿਦੁਆਰ ਵਾਲਿਆਂ ਦੀ ਗੱਲ ਨਹੀਂ ਹੋਏਗੀ ਮੱਕੇ ਵਿੱਚ, ਉੱਥੇ ਮੁਸਲਮਾਨ ਦੀ ਗੱਲ ਕਰਨਗੇ। ਅਤੇ ਜੇ ਉਹ ਹਰਿਦੁਆਰ ਵਿੱਚ ਗਏ ਨੇ, ਉੱਥੇ ਹਰਿਦੁਆਰ ਵਾਲਿਆਂ ਨੂੰ ਪੁੱਛਿਆ ਵੀ ਪਾਣੀ ਚੜ੍ਹਦੇ ਵੱਲ ਕਿਉਂ ਸਿੱਟਦੇ ਹੋ, ਉੱਥੇ ਮੁਸਲਮਾਨਾਂ ਦੀ ਗੱਲ ਨਹੀਂ ਕੀਤੀ। ਪਰ ਸਾਡੀ ਆਦਤ ਕੀ ਹੋ ਗਈ, ਅਸੀਂ ਜਿਹੜੀ ਸਭਾ ਵਿੱਚ ਆਉਂਦੇ ਹਾਂ ਉਹਨਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਦੂਜਿਆਂ ਨੂੰ ਗਾਲਾਂ ਕੱਢਦੇ ਹਾਂ, ਔਰ ਅਸੀਂ ਵੀ ਆ ਜਾਂਦੇ ਹਾਂ ਹੰਕਾਰ ਵਿੱਚ ਵੀ ਠੀਕ ਹੈ ਦੂਜਿਆਂ ਦੀ ਨਿੰਦਿਆ ਹੋ ਰਹੀ ਹੈ। ਹਰ ਇੱਕ ਬੰਦੇ ਦਾ ਮਨ ਨਿੰਦਕ ਹੋ ਚੁੱਕਾ ਹੈ, ਜਦੋਂ ਦੂਸਰੇ ਦੀ, ਦੂਸਰੀ ਕੌਮ ਦੀ ਨਿੰਦਿਆ ਹੁੰਦੀ ਹੈ, ਦੂਜੇ ਵਿਰੋਧੀ ਦੀ ਹੁੰਦੀ, ਸਾਡੀਆਂ ਅੱਖਾਂ ਖੁੱਲ੍ਹ ਕੇ ਵੱਡੀਆਂ ਹੋ ਜਾਂਦੀਆਂ ਨੇ, ਸਾਡੀ ਰੀੜ ਦੀ ਹੱਡੀ ਸਿੱਧੀ ਹੋ ਜਾਂਦੀ, ਕਹਿੰਦਾ ਵੇਖੋ ਜੀ ਕਥਾ ਤਾਂ ਆਹ ਹੀ ਹੋਈ ਜੇ, ਕਿਉਂਕਿ ਉਹ ਸਾਡੇ ਅੰਦਰ ਨੂੰ ਉਕਸਾਇਆ ਜਾ ਰਿਹਾ ਹੈ, ਯੂਜ ਕੀਤਾ ਜਾ ਰਿਹਾ। ਗੁਰੂ ਨਾਨਕ ਜੇ ਮੱਕੇ ਵਿੱਚ ਗਏ ਨੇ ਅਤੇ ਮੱਕੇ ਵਿੱਚ ਉਹਨਾਂ ਨੂੰ ਕਿਹਾ ਨਮਾਜ਼ ਇਸ ਤਰ੍ਹਾਂ ਨਹੀਂ ਪੜ੍ਹੀ ਦੀ, ਇਸ ਤਰ੍ਹਾਂ ਪੜ੍ਹੀ ਦੀ ਹੈ, ਕਿਉਂਕਿ ਉਹਨਾਂ ਨੂੰ ਕਿਸੇ ਨਾਲ ਗਰਜ ਨਹੀਂ, ਕਿਸੇ ਨਾਲ ਵੈਰ ਨਹੀਂ ਹੈ। ਜੇ ਉਹ ਹਰਿਦੁਆਰ ਵਿੱਚ ਗਏ ਨੇ ਅਤੇ ਉੱਥੇ ਪੰਡਿਤ ਨਾਲ ਗੱਲ ਕੀਤੀ ਹੈ, ਜੇ ਜਗਨਨਾਥ ਵਿੱਚ ਗਏ ਨੇ ਅਤੇ ਪੰਡਿਤ ਨਾਲ ਗੱਲ ਕੀਤੀ ਹੈ, ਜੇ ਚੋਰ ਕੋਲ ਗਏ ਨੇ ਅਤੇ ਉਹਨੂੰ ਕਿਹਾ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਤਾ ਚੰਗਾ ਕਿਉਂ ਹੋਏ, ਅਤੇ ਜੇ ਹੋਰ ਕਿਸੇ ਕੋਲ ਗਏ ਨੇ ਉਹਦਾ ਵਿਰੋਧ, ਉਹਦੀ ਜਿਹੜੀ ਸੱਚਾਈ ਸੀ ਉਹਦੀ ਉਸਤਤ ਵੀ ਕੀਤੀ ਹੈ, ਜਿਹੜੀਆਂ ਉਹਦੀਆਂ ਬੁਰੀਆਈਆਂ ਸਨ ਉਹਦੀ ਵਿਆਖਿਆ ਵੀ ਕੀਤੀ ਹੈ। ਪਰ ਸਾਡੀ ਤਾਂ ਹਾਲਤ ਇਹ ਹੋ ਗਈ, ਅਸੀਂ ਆਉਣਾ ਇੱਥੇ ਹੁੰਦਾ ਉੱਥੋਂ ਪਹਿਲਾਂ ਪਤਾ ਕਰ ਲੈਣਾ ਫਲਾਣੀ ਸਟੇਜ ਦੀ ਕਮੇਟੀ ਕਿਹੜੀ ਗੱਲ ਸੁਣਨਾ ਚਾਹੁੰਦੀ ਹੈ। ਇਹਦਾ ਮਤਲਬ ਅਸੀਂ ਕਮੇਟੀਆਂ ਦੇ ਸਿੱਖ ਬਣ ਗਏ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਰਹੇ। ਅਸੀਂ ਪਹਿਲਾਂ ਪਤਾ ਕਰ ਲੈਂਦੇ ਹਾਂ ਇੱਥੋਂ ਦੇ ਲੋਕ ਜ਼ਿਆਦਾ ਕੀ ਸੁਣਦੇ ਨੇ, ਉਹ ਸੁਣਾਈਏ। ਹੱਦ ਹੋ ਗਈ, ਗੱਲ ਸੱਚ ਦੀ ਕਰਨੀ ਹੈ, ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਹੈ, ਪੁੱਛਣੀ ਲੋਕਾਂ ਨੂੰ ਇਹ ਕਿਹੜੀ ਗੱਲ ਕਰਨੀ ਹੈ। ਔਰ ਥੱਲੇ ਤੋਂ ਲੈ ਕੇ ਉੱਤੇ ਤੱਕ ਇਹ ਸਿਲਸਿਲਾ ਚੱਲ ਗਿਆ। ਅਸੀਂ ਕਹਿੰਦੇ ਹਾਂ ਗੁਰੂ ਇਮਦਾਦ ਨਹੀਂ ਕਰਦਾ, ਗੁਰੂ ਇਮਦਾਦ ਕਾਹਦੀ ਕਰੇ, ਅਸੀਂ ਰਾਹ ਹੀ ਗੱਲ 'ਤੇ ਚਲੇ ਗਏ। ਗੁਰੂ ਸਾਹਿਬ ਜਿੱਥੇ ਗਏ ਨੇ ਉੱਥੋਂ ਦੇ ਲੋਕਾਂ ਦੀ ਉਹਨਾਂ ਵਿਆਖਿਆ ਕੀਤੀ, ਦੂਜਿਆਂ ਦੀ ਨਹੀਂ ਹੈ, ਇਸ ਗਲਤ ਰਾਹ 'ਤੇ ਚਲੇ ਗਏ। ਮੈਂ ਗੱਲ ਕਰ ਰਿਹਾ ਸੀ, ਨਿੰਦਿਆ ਇੱਕ ਇਸ ਤਰ੍ਹਾਂ ਦਾ ਰੋਗ ਹੈ ਕਿ ਜਦੋਂ ਸਾਡੇ ਵਿਰੋਧੀ ਦੀ ਨਿੰਦਿਆ ਹੁੰਦੀ ਹੈ ਉਸ ਵੇਲੇ ਸਾਡੇ ਸਰੀਰ ਦੀਆਂ ਖੜੀਆਂ ਹੋਈਆਂ ਰਗਾਂ ਵਿੱਚ ਖੂਨ ਵੀ ਚੱਲ ਪੈਂਦਾ ਦੂਜੇ ਨੂੰ ਜਦੋਂ ਅਸੀਂ ਮਾੜਾ ਕਹਿੰਦੇ ਹਾਂ ਜਾਂ ਸੁਣਦੇ ਹਾਂ। ਪਰ ਜਦੋਂ ਸਾਡੀ ਆਪਣੀ ਗੱਲ ਚੱਲਦੀ ਹੈ ਉਸ ਵੇਲੇ ਕਹਿੰਦੇ ਅੱਜ ਤਾਂ ਸਵਾਦ ਹੀ ਨਹੀਂ ਆਇਆ। ਜਦੋਂ ਸਾਡੀ ਖੁਦ ਦੀ ਗੱਲ ਚੱਲੇਗੀ ਆਪਾਂ ਕੀ ਕਰ ਰਹੇ ਹਾਂ, ਅਸੀਂ ਕਿਹੜੇ ਰਾਹ 'ਤੇ ਜਾ ਰਹੇ ਹਾਂ, ਅਸੀਂ ਕਿੱਥੇ ਗਲਤੀ ਕਰ ਰਹੇ ਹਾਂ। ਇਸ ਲਈ ਕਿਸੇ ਨੇ ਇੱਕ ਬੜਾ ਸੋਹਣਾ ਲੇਖ ਲਿਖਿਆ, ਉਹ ਕਹਿੰਦੇ ਨੇ ਵੀ ਬਾਬਾ ਦੀਪ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬੀੜਾਂ ਲਿਖੀਆਂ ਨੇ। ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖਾਰੀ ਰਹੇ ਨੇ, ਜਿਹੜੀ ਬਾਣੀ ਉਹ ਉਚਾਰਦੇ ਸਨ ਬਾਬਾ ਦੀਪ ਸਿੰਘ ਲਿਖਦੇ ਰਹੇ। ਉਹ ਕਹਿੰਦਾ ਮੈਂ ਹੈਰਾਨ ਹਾਂ ਵੀ ਇਹ ਤਾਂ ਮੈਂ ਇਤਿਹਾਸ ਵਿੱਚੋਂ ਪੜ੍ਹਿਆ ਅਤੇ ਸਿੱਖਾਂ ਦੇ ਘਰਾਂ ਵਿੱਚ ਤਸਵੀਰਾਂ ਵੀ ਵੇਖੀਆਂ ਨੇ, ਕਿ ਬਾਬਾ ਦੀਪ ਸਿੰਘ ਹੱਥ ਵਿੱਚ ਖੰਡਾ ਫੜ ਕੇ ਚਲਾ ਰਹੇ ਨੇ, ਉਹ 18 ਸੇਰ ਦਾ ਸੀ, ਇਹ ਤਾਂ ਸਾਰਾ ਕੁਝ ਮੈਨੂੰ ਮਿਲ ਗਿਆ। ਕਹਿੰਦੇ ਮੈਂ ਇਤਿਹਾਸ ਵਿੱਚ ਇਹ ਕਿਤੇ ਵੀ ਨਹੀਂ ਪੜਿਆ ਵੀ ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬੀੜਾਂ ਕਲਮ ਨਾਲ ਲਿਖੀਆਂ ਨੇ। ਉਹ ਕਹਿੰਦਾ ਹੈ ਜੇ ਬਾਬੇ ਦੀਪ ਸਿੰਘ ਦੇ ਖੰਡੇ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਦੀ ਕਲਮ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਅਤੇ ਇਹਦੇ ਜਵਾਬ ਵਿੱਚ ਉਹਨੇ ਆਪ ਹੀ ਲਿਖਿਆ, ਉਹ ਕਹਿੰਦਾ ਇਹਦਾ ਕਾਰਨ ਇਹ ਹੈ ਖੰਡਾ ਮੁਸਲਮਾਨਾਂ 'ਤੇ ਚੱਲਦਾ ਸੀ, ਕਲਮ ਸਾਡੇ 'ਤੇ ਚੱਲਦੀ ਹੈ, ਇਸ ਕਰਕੇ ਅਸੀਂ ਕਲਮ ਨੂੰ ਦਬਾ ਦਿੱਤਾ ਹੈ। ਜਿਹੜੀ ਚੀਜ਼ ਸਾਡੇ ਤੋਂ ਜਵਾਬ ਮੰਗਦੀ ਏ ਉਹਨੂੰ ਅਸੀਂ ਓਹਲੇ ਕਰ ਦਿੰਦੇ ਹਾਂ, ਜੇ ਉਹ ਸੁਣਾਈਏ ਤਾਂ ਸਾਨੂੰ ਨੀਂਦ ਆ ਜਾਂਦੀ ਏ, ਸਾਨੂੰ ਸਵਾਦ ਨਹੀਂ ਆਉਂਦਾ, ਅਤੇ ਜਿੱਥੇ ਦੂਸਰਿਆਂ ਨੂੰ ਟਿਚਕਰਾਂ ਕੀਤੀਆਂ ਜਾਂਦੀਆਂ ਨੇ ਉੱਥੇ ਅਸੀਂ ਹਜੂਮ ਇਕੱਠੇ ਹੋ ਕੇ ਖੜ੍ਹੇ ਹੋ ਜਾਂਦੇ ਹਾਂ, ਉੱਥੇ ਕਹਿੰਦੇ ਬਹੁਤ ਵਧੀਆ ਚੀਜ਼ ਹੈ। ਇਹ ਸਾਡੇ ਮਨ ਦਾ ਰੋਗ ਹੈ, ਸਾਡੀ ਨਿੰਦਿਆ ਨਾਲ ਇਹ ਅੰਦਰਲਾ ਹਿੱਸਾ ਨਿੰਦਿਆ ਨਾਲ ਸਾਡਾ ਰੋਗੀ ਹੋ ਚੁੱਕਾ ਹੈ, ਅਸੀਂ ਗਲਤ ਰਾਹ 'ਤੇ ਜਾ ਰਹੇ ਹਾਂ। ਤਾਂ ਇਹ ਨਿੰਦਾ, ਮੈਂ ਉਹ ਵਿਸ਼ਾ ਲੈ ਰਿਹਾ ਸੀ ਜਿਹੜੀ ਅੱਜ ਅਜੈ ਸੁਰ ਹੋਵੇ ਭਿੱਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ। ਉਸ ਫਕੀਰ ਨੇ ਕਿਹਾ ਕਿ ਰਾਜਨ ਇਹਦਾ ਇੱਕੋ ਤਰੀਕਾ, ਲੋਕ ਤੇਰੀ ਨਿੰਦਿਆ ਕਰਨ, ਜਿੰਨੀ ਤੇਰੀ ਨਿੰਦਿਆ ਕਰਨਗੇ ਓਨੀ ਤੇਰੀ ਇਹ ਦਾਨ ਘੱਟ ਜਾਏਗਾ। ਫਿਰ ਉਹਨੇ ਨੇ ਕਹਿੰਦੇ ਕਿਸੇ ਤਰੀਕੇ ਨਾਲ ਸਮਾਜ ਵਿੱਚ ਆਪਣੀ ਨਿੰਦਿਆ ਕਰਾਈ, ਉਹ ਦਾਨ ਘਟਿਆ, ਪਰ ਥੋੜ੍ਹਾ ਜਿਹਾ ਜਿੰਨਾ ਉਹਨੇ ਦਾਨ ਕੀਤਾ ਸੀ ਉਹਨਾਂ ਫਿਰ ਬਚ ਗਿਆ, ਜਿੰਨਾ ਆਪਣੇ ਹੱਥ ਨਾਲ ਦਿੱਤਾ ਸੀ ਨਾ। ਰਾਜਾ ਪਤਾ ਕਰਨ ਗਿਆ ਸਾਲ ਬਾਅਦ, ਉਹ ਸਾਧ ਨੂੰ ਕਹਿੰਦਾ ਵੀ ਹੁਣ ਤਾਂ ਬੜੀ ਨਿੰਦਿਆ ਹੋ ਗਈ, ਮੇਰੇ ਘਰਦਿਆਂ ਨੇ ਵੀ ਕਰ ਦਿੱਤੀ, ਇਹ ਘਟਿਆ ਕਿ ਨਹੀਂ? ਕਹਿੰਦੇ ਘੱਟ ਤਾਂ ਗਿਆ ਪਰ ਜਿਹੜਾ ਤੂੰ ਖੁਦ ਦਿੱਤਾ ਸੀ ਨਾ ਉਹ ਪਿਆ ਹੋਇਆ। ਕਹਿੰਦਾ ਇਹ ਕਿਵੇਂ ਘਟੇਗਾ? ਕਹਿੰਦੇ ਇਹ ਤਾਂ ਘਟੇਗਾ ਜੇ ਮੈਂ ਤੇਰੀ ਨਿੰਦਿਆ ਕਰਾਂ, ਤਾਂ ਖੁਦ ਕਰਾਂ ਮੈਂ। ਉਸ ਸਾਧੂ ਨੇ ਕਿਹਾ, ਕਹਿਣ ਲੱਗਾ ਮੈਂ ਇੰਨਾ ਮੂਰਖ ਨਹੀਂ ਕਿ ਹੁਣ ਮੈਂ ਤੇਰੀ ਲਿੱਦ ਮੈਂ ਖਾਵਾਂ, ਇਹਨੂੰ ਹੁਣੇ ਲੈ ਜਾ, ਖਾਣੀ ਆ ਅਗਲੇ ਜਨਮ ਵਿੱਚ ਖਾ ਲਈ, ਤੇਰੀ ਮਰਜ਼ੀ ਹੈ, ਇਹ ਹੁਣ ਤੇਰੀ ਹੈ। ਕਹਿਣ ਤੋਂ ਭਾਵ ਕੀ ਹੈ? ਦਾਨ ਦੇ ਅਰਥ ਨੇ ਜੋ ਕਈ ਗੁਣਾ ਵੱਧ ਜਾਏ, ਇਹ ਕਿਹਾ ਗਿਆ ਸੀ, ਪਰ ਇਹਨੂੰ ਜੋੜ ਦਿੱਤਾ ਗਿਆ ਕੇਵਲ ਪੈਸੇ ਦੇ ਦਾਨ ਨਾਲ, ਵੀ ਤੁਸੀਂ ਪੈਸਾ ਦਾਨ ਕਰੋਗੇ ਤਾਂ ਵਧੇਗਾ। ਅਸਲ ਵਿੱਚ ਸੱਚਾਈ ਇਹ ਸੀ, ਇਹ ਸਮਝਾਇਆ ਗਿਆ ਸੀ ਕਿ ਇਹ ਮਨੁੱਖ ਆਪਣੀ ਜ਼ਿੰਦਗੀ ਵਿੱਚ ਜਿਵੇਂ ਦਾ ਤੂੰ ਕਰਮ ਦਾ ਬੀਜ ਬੀਜੇਗਾ ਉਹ ਕਈ ਗੁਣਾ ਹੋ ਕੇ ਤੇਰੀ ਜ਼ਿੰਦਗੀ 'ਤੇ ਵਰ ਜਾਏਗਾ, ਕਈ ਗੁਣਾ ਹੋ ਕੇ ਤੈਨੂੰ ਵਾਪਸ ਮਿਲੇਗਾ। ਇਸ ਕਰਕੇ ਸਾਡੇ ਅੰਦਰ ਬਦਲਣ ਦੀ ਜਿਹੜੀ ਤਰੀਕਾ ਹੈ ਜੁਗਤੀ, ਗੁਰੂ ਸਾਹਿਬ ਨੇ ਸਾਨੂੰ ਦੱਸੀਏ, ਆਪਣੇ ਆਪ ਨੂੰ ਬਦਲਣਾ ਧਰਮ ਦਾ ਮਾਰਗ ਹੈ, ਹੋਰ ਕੋਈ ਮਾਰਗ ਨਹੀਂ ਹੈ। ਆਪਣੇ ਆਪ ਨੂੰ ਚੇਂਜ ਕਰੀਏ, ਆਪਣੇ ਆਪ ਨੂੰ ਗੁਰੂ ਵਰਗੇ ਬਣਾਈਏ, ਗੁਰੂ ਗ੍ਰੰਥ ਸਾਹਿਬ ਵਰਗੇ ਬਣਾਈਏ। ਜਿੱਦਣ ਸਿੱਖ ਵਿੱਚ ਅਤੇ ਜਪਜੀ ਸਾਹਿਬ ਵਿੱਚ ਫਰਕ ਹੀ ਕੋਈ ਨਾ ਰਿਹਾ, ਉਦਣ ਸਮਝਣਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਗਏ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਾਡੇ ਵਿੱਚ ਫਰਕ ਨਹੀਂ ਰਿਹਾ। ਕਬੀਰ ਸਾਹਿਬ ਦਾ ਇੱਕ ਸ਼ਬਦ ਮੈਂ ਥੋੜ੍ਹੇ ਚਿਰ ਵਿੱਚ ਸਾਂਝਾ ਕਰਦਿਆਂ, ਕੌਣ ਹੈ ਸਿੱਖ ਜੋ ਗੁਰੂ ਵਰਗਾ ਹੋ ਗਿਆ ਹੈ? ਕਲਗੀਆਂ ਵਾਲੇ ਪਾਤਸ਼ਾਹ ਨੂੰ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਅਤੇ ਉਹਨਾਂ ਨੇ ਖਾਲਸੇ ਦੀ ਉਪਮਾ ਦੇ ਵਿੱਚ ਬੜੇ ਸਾਰੇ ਬਚਨ ਉਚਾਰਨ ਕੀਤੇ ਨੇ, ਮਹਿਮਾ ਕੀਤੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਦਾਨ ਦਿਓ ਇਨ ਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨੀਕੋ, ਯੁੱਧ ਜਿੱਤੇ ਇਨ ਹੀ ਕੇ ਪ੍ਰਸਾਦ, ਇਨ ਹੀ ਕੀ ਕਿਰਪਾ ਕੇ ਸਭ ਸਤਰ ਮਰੇ। ਇਹ ਸਾਰੀਆਂ ਬਖਸ਼ਾਂ ਖਾਲਸੇ ਨੂੰ ਜਦੋਂ ਕੀਤੀਆਂ ਨਾ, ਫਿਰ ਕਿਸੇ ਨੇ ਕਿਹਾ ਮਹਾਰਾਜ ਖਾਲਸੇ ਦੇ ਸੌਖੇ ਜਿਹੇ ਅਰਥ ਦੱਸੋ ਕਿਵੇਂ ਦਾ ਹੈ ਜਿਹੜਾ ਤੁਸੀਂ ਸਾਜਿਆ, ਜਿਹੜਾ ਤੁਸੀਂ ਬਣਾਇਆ। ਕੱਲ੍ਹ ਮੈਂ ਬੇਨਤੀ ਕੀਤੀ ਸੀ ਵੀ ਖਾਲਸਾ ਬਣਾਉਣ ਤੋਂ ਪਹਿਲਾਂ ਇੱਕ ਸਾਲ ਗੁਰੂ ਗੋਬਿੰਦ ਸਿੰਘ ਖਾਲਸੇ ਦਾ ਚਿਤਰਨ ਕਰਦੇ ਰਹੇ ਸਨ ਵੀ ਕਿਵੇਂ ਦਾ ਸਾਜਣਾ, ਕਿਵੇਂ ਦਾ ਬਣਾਉਣਾ, ਉਹਨੂੰ ਕੀ ਦੇਣਾ, ਕਿਹੜੇ ਕਿਹੜੇ ਸਿਧਾਂਤ। ਜਦੋਂ ਬਣ ਗਿਆ ਤਾਂ ਕਿਸੇ ਸਿੱਖ ਨੇ ਪੁੱਛਿਆ ਮਹਾਰਾਜ ਉਹਦਾ ਕੋਈ ਸਰਲ ਜੀ ਵਿਆਖਿਆ ਕਰੋ, ਖਾਲਸੇ ਦੀ ਪਹਿਚਾਣ ਕੀ ਹੈ, ਉਹ ਕਿਵੇਂ ਦਾ ਹੈ, ਉਹਦਾ ਰੂਪ ਕੀ ਹੈ? ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਖਾਲਸੇ ਦਾ ਇਹ ਅਰਥ ਹੈ ਕਿ ਖਾਲਸਾ ਸੜਕ 'ਤੇ ਜਾਂਦਾ ਹੋਵੇ, ਕਿਸੇ ਥਾਂ ਤੋਂ ਨਿਕਲਦਾ ਹੋਵੇ, ਕਿਸੇ ਥਾਂ 'ਤੇ ਜਾ ਰਿਹਾ ਹੋਵੇ, ਅਤੇ ਜਿਹੜਾ ਬੰਦਾ ਉਹਦੇ ਦੀਦਾਰ ਕਰਦਾ, ਜਿਹੜਾ ਮਨੁੱਖ ਉਹਨੂੰ ਦੇਖਦਾ ਹੈ, ਉਹਨੂੰ ਵੇਖ ਕੇ ਭੁਲੇਖਾ ਪੈ ਜਾਏ ਕਿ ਇਹ ਮਨੁੱਖ ਕਿਤੇ ਗੁਰੂ ਗੋਬਿੰਦ ਸਿੰਘ 'ਤੇ ਨਹੀਂ ਜਾ ਰਿਹਾ। ਇੰਨੀ ਏਕਤਾ ਹੋ ਜਾਏ ਖਾਲਸੇ ਦੀ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ, ਇੱਕੋ ਜਿਹਾ ਹੋਣ, ਇਕੱਲੇ ਬਾਹਰੋਂ ਨਹੀਂ ਬਾਹਰੋਂ ਤਾਂ ਸਿੱਖ ਹੋਵੇ ਗੁਰੂ ਵਰਗਾ ਕੋਈ ਸ਼ੱਕ ਨਹੀਂ, ਪਰ ਅੰਦਰਲਾ ਹਿੱਸਾ ਗੁਣ ਵੀ ਇਸ ਤਰ੍ਹਾਂ ਦੇ ਹੋ ਜਾਣ, ਅੰਦਰਲਾ ਸੁਭਾਅ ਵੀ ਇਸ ਤਰ੍ਹਾਂ ਦਾ ਬਣ ਜਾਏ ਕਿ ਉਹਦੇ ਵਿੱਚ ਅਤੇ ਗੁਰੂ ਵਿੱਚ ਕੋਈ ਫਰਕ ਨਾ ਦਿਸੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਜੇਠ ਦੇ ਮਹੀਨੇ ਦੇ ਸੰਬੰਧ ਵਿੱਚ ਬਚਨ ਕਰ ਰਹੇ ਨੇ। ਕਹਿੰਦੇ ਮਾਹੋਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਇਹ ਜੇਠ ਦਾ ਮਹੀਨਾ ਭਾਵੇਂ ਅੱਤ ਦਾ ਗਰਮ ਹੈ, ਇਹਦੇ ਵਿੱਚ ਬੜੀ ਲੂ ਚੱਲਦੀ, ਬੜੀ ਤਪਸ਼ ਚੱਲਦੀ ਹੈ। ਕਹਿੰਦੇ ਇਸ ਮਹੀਨੇ ਵਿੱਚ ਵੀ ਭਲਾਈ ਹੋ ਸਕਦੀ ਹੈ, ਇੰਨੇ ਗਰਮ ਮਹੀਨੇ ਦੇ ਅੰਦਰ। ਮਾਹੋਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਉਹ ਕਿਹੜਾ ਕੰਮ ਹੈ, ਕਿਉਂ ਦੇ ਅਰਥ ਨੇ ਉਹ ਕਿਹੜਾ ਕਾਰਜ ਹੈ, ਉਹ ਕਿਵੇਂ ਦੀ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਜਿਉਣ ਦੇ ਨਾਲ ਪਰਮਾਤਮਾ ਵਿਸਰਦਾ ਨਹੀਂ। ਧਿਆਨ ਦੇਣਾ, ਉਹੀ ਤਾਂ ਹੈ ਰਹਿਤ ਮਰਿਆਦਾ। ਉਹ ਕਿਹੜੇ ਕਿਹੜੇ ਕਾਰਜ ਨੇ ਜਿਨ੍ਹਾਂ ਦੀ ਸਪੋਰਟ ਨਾਲ ਸਾਨੂੰ ਰੱਬ ਦੀ ਯਾਦ ਨਿਰੰਤਰ ਬਣੀ ਰਹਿੰਦੀ ਹੈ, ਉਹ ਕਿਹੜੇ ਕੰਮ ਹਨ, ਕਿਵੇਂ ਕਰੀਏ, ਕਿਹੜਾ ਤਰੀਕਾ ਅਪਣਾਈਏ ਕਿ 24 ਘੰਟੇ ਉਹਦੀ ਯਾਦ ਨਿਰੰਤਰ ਬਣੀ ਰਹੇ। ਸਤਿਗੁਰੂ ਨੇ ਸਾਨੂੰ ਇੱਕ ਤਰੀਕਾ ਦੱਸਿਆ, ਕਹਿੰਦੇ ਜੇ ਤੂੰ ਉਹਨੂੰ 24 ਘੰਟੇ ਯਾਦ ਵਿੱਚ ਪਰੋਣਾ ਹੈ ਨਾ, ਨਿਰੰਤਰ ਯਾਦ ਬਣੀ ਰਹੇ। ਕਈ ਸੱਜਣੇ ਸਵਾਲ ਪੁੱਛਦੇ ਨੇ ਵੀ ਕੁਝ ਚਿਰ ਲਈ ਤਾਂ ਮਨ ਟਿਕਦਾ, ਫਿਰ ਕਿਵੇਂ ਟਿਕਿਆ ਰਹੇ। ਵੈਸੇ ਬਹੁਤ ਔਖਾ ਕਾਰਜ ਹੈ। ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਜੇ 24 ਘੰਟੇ ਤੂੰ ਉਹਦੀ ਯਾਦ ਵਿੱਚ ਰਹਿਣਾ ਨਾ, ਤੇ ਝਾਲਾਂਗੇ ਉੱਠ ਨਾਮ ਜਪ। ਜੇ ਤੂੰ ਝਾਲਾਂਗੇ ਦਾ ਅਰਥ ਹੈ ਅੰਮ੍ਰਿਤ ਵੇਲਾ, ਜੇ ਤੂੰ ਅੰਮ੍ਰਿਤ ਵੇਲੇ ਇੱਕ ਸੁਰ ਹੋ ਕੇ ਉਹਦਾ ਨਾਮ ਜਪੇਗਾ ਤੇ ਨਿਸਬਾਸੁਰ ਆਰਾਧ, ਨਿਸਬਾਸੁਰ ਦਾ ਅਰਥ 24 ਘੰਟੇ ਤੇਰੇ ਅੰਦਰ ਉਹਦੀ ਆਰਾਧਨਾ ਚੱਲ ਪੈਗੀ, ਯਾਦ ਆਪੇ ਬਣੀ ਰਹੇਗੀ। ਅੰਮ੍ਰਿਤ ਵੇਲਾ ਅਗਲੇ 24 ਘੰਟਿਆਂ 'ਤੇ ਬੜਾ ਪਰਛਾਵਾਂ ਪਾਉਂਦਾ ਹੈ, ਬੜਾ ਅਸਰ ਪਾਉਂਦਾ ਹੈ। ਜੇ ਕਿਸੇ ਦੇ 2 ਘੰਟੇ ਇਹ ਲੰਘ ਜਾਣ ਚੰਗੀ ਤਰ੍ਹਾਂ, ਬਾਕੀ ਦੇ 22 ਘੰਟਿਆਂ 'ਤੇ ਉਹਦੀ ਛਾਂ ਪੈਂਦੀ, ਉਹਦਾ ਅਸਰ ਪੈਂਦਾ ਹੈ। ਇਹਦੇ ਤੋਂ ਵਧੀਆ ਔਰ ਕੋਈ ਤਰੀਕਾ ਨਹੀਂ। ਵੈਸੇ ਬੜੇ ਬੜੀਆਂ ਜੁਗਤਾਂ ਬਣਾਈਆਂ ਨੇ, ਜਿਵੇਂ ਇਸਲਾਮ ਵਾਲਿਆਂ ਨੇ 5 ਵਾਰੀ ਨਮਾਜ਼ਾਂ ਦਿੱਤੀਆਂ ਨੇ। ਇਹ ਬੜਾ ਵੱਡਾ ਮਨੋਵਿਗਿਆਨ ਹੈ। ਇਸਲਾਮ ਨੇ ਜਿਹੜੀ 5 ਵਕਤ ਦੀ ਨਮਾਜ਼ ਦਿੱਤੀ ਹੈ ਨਾ, ਵੀ ਦਿਨ ਦੇ ਵਿੱਚ 2-2 ਘੰਟਿਆਂ ਬਾਅਦ ਫਿਰ ਨਮਾਜ਼, ਫਿਰ ਨਮਾਜ਼ ਹੈ ਛੋਟੀ ਬਿਲਕੁਲ। ਕਈ ਦੇਸ਼ ਐਸੇ ਨੇ ਅਰਬ ਕੰਟਰੀ ਵਿੱਚ ਕਿ ਜਿਹੜੇ ਇਸਲਾਮ ਦੇ ਵੇਲੇ ਨਮਾਜ਼ ਦੇ ਵਕਤ ਸਾਰਾ ਕੁਝ ਬੰਦ ਕਰ ਦਿੰਦੇ ਨੇ, ਭਾਵੇਂ ਉਹ 2-4-5 ਮਿੰਟ ਦੀ ਨਮਾਜ਼ ਹੈ। ਹੁਣ ਸਵਾਲ ਖੜ੍ਹਾ ਹੁੰਦਾ ਵੀ ਜਿਹੜੀ ਤੁਸੀਂ 5-5 ਸਾਰੇ ਦਿਨ ਵਿੱਚ 5-5 ਮਿੰਟ ਬੰਨਣੇ ਨੇ, ਪੜ੍ਹਨੀ ਹੈ ਨਮਾਜ਼, ਸਵੇਰੇ ਇਕੱਠੀ ਪੜ੍ਹੋ ਖਾਣ। ਪਰ ਉਹਦਾ ਇੱਕ ਲਾਭ ਹੈ, ਉਹ ਤਾਂ ਦਿੱਤੀ ਉਹਨਾਂ ਨੇ ਵੀ 2 ਘੰਟਿਆਂ ਬਾਅਦ ਇੱਕ ਵਾਰੀ ਇਹਦੀ ਸੁਰਤ ਫਿਰ ਇਕਾਗਰ ਹੋ ਜਾਏ ਪਰਮਾਤਮਾ ਵਿੱਚ, ਤਾਂ ਕਿ ਅਗਲੇ 2 ਘੰਟੇ ਫਿਰ ਇਹਦਾ ਧਿਆਨ ਕੰਮ ਕਰਦਿਆਂ ਵੀ ਪਰਮਾਤਮਾ ਵਿੱਚ ਲੱਗਾ ਰਹੇ। 2 ਘੰਟਿਆਂ ਬਾਅਦ ਫਿਰ ਇਕਾਗਰ ਹੋ ਜਾਏ। ਪਰ ਗੁਰੂ ਸਾਹਿਬ ਨੇ ਇਹਨੂੰ ਸੋਚਿਆ ਵੀ ਇਹ ਵੀ ਇੱਕ ਸਮਾਜਿਕ ਬੰਧਨ ਹੈ। ਹਜ਼ੂਰ ਨੇ ਕਿਹਾ ਤੂੰ ਸਵੇਰੇ ਇਕੱਠਾ ਕਰ, ਅਤੇ ਇਕੱਠਾ ਕਰਨ ਤੋਂ ਬਾਅਦ ਤੇਰੇ ਅੰਦਰ ਨਾਮ ਦਾ ਇੱਕ ਖਜ਼ਾਨਾ, ਇੱਕ ਨਿਸ਼ਾਨੀ ਲੱਗ ਜਾਏਗੀ, ਫਿਰ ਉਸ ਨਿਸ਼ਾਨੀ ਦਾ ਧਿਆਨ ਸਾਰਾ ਦਿਨ ਕਰੀ ਜਾਏ, ਕਿਉਂਕਿ ਨਾਮ ਅੰਦਰ ਨਿਸ਼ਾਨ ਪਾਉਂਦਾ ਬੰਦੇ ਦੇ। ਜਦੋਂ ਅਸੀਂ ਜਪਦੇ ਹਾਂ ਨਾ, ਸ਼ਬਦ ਦੀ ਅੰਦਰ ਨਿਸ਼ਾਨੀ ਲੱਗਦੀ ਏ। ਇਸ ਕਰਕੇ ਜਿਨ੍ਹਾਂ ਨੇ ਸਵੇਰੇ ਜਪਿਆ ਹੈ ਉਹਨਾਂ ਦਾ ਅੰਦਰ ਸਾਰਾ ਦਿਨ ਟਿਕਿਆ ਰਹਿੰਦਾ ਹੈ। ਨਿਸਬਾਸੁਰ ਆਰਾਧ, ਉਹਦਾ ਫਾਇਦਾ ਕੀ ਹੋਵੇਗਾ? ਕਹਿੰਦੇ ਕਾਰਾ ਤੁਝੈ ਨਾ ਵਿਆਪੇ, ਤੈਨੂੰ ਸਾਰਾ ਦਿਨ ਦੁੱਖ ਨਹੀਂ ਵਿਆਪੇਗਾ। ਨਾਨਕ ਮਿਲੈ ਮਿਟੈ ਉਪਾਧ, ਅਤੇ ਤੇਰੀ ਜ਼ਿੰਦਗੀ ਵਿੱਚ ਉਪਾਧ ਮਿਟ ਜਾਏਗਾ, ਸਮਾਪਤੀ ਹੋ ਜਾਏਗੀ। ਦੂਜੇ ਪਾਸੇ ਇਹ ਵੀ ਕਿਹਾ ਹੈ, ਜਿਹੜਾ ਧਰਮੀ ਹੋ ਕੇ ਸਵੇਰੇ ਸੌਂਦਾ ਹੈ ਉਹ ਜਿਉਂਦਾ ਹੀ ਮਰਿਆ ਹੋਇਆ ਹੈ। ਬਾਬਾ ਫਰੀਦ ਸਾਹਿਬ ਨੇ ਕਿਹਾ, ਪਿਛਲ ਰਾਤ ਨਾ ਜਾਗਿਓਏ, ਜੀ ਵੰਦੜੋ ਮੋਏ ਓਏ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋਏ। ਇਸ ਵੇਲੇ ਬੰਦਾ ਹੋਵੇ ਧਰਮੀ ਅਤੇ ਸਵੇਰੇ ਸੁੱਤਾ ਹੋਵੇ, ਦੋਵਾਂ ਦਾ ਕੋਈ ਜੋੜ ਮੇਲ ਨਹੀਂ ਹੈ, ਦੋਵਾਂ ਦਾ ਕੋਈ ਸੰਬੰਧ ਨਹੀਂ ਹੈ। ਇਸ ਕਰਕੇ ਅੰਮ੍ਰਿਤ ਵੇਲਾ ਧਰਮੀ ਬੰਦੇ ਦੀ ਜਿੰਦ ਹੈ, ਜੇ ਉਹ ਅੰਮ੍ਰਿਤ ਵੇਲੇ ਸੌਂਦਾ ਹੈ ਤਾਂ ਜ਼ਿੰਦਗੀ ਵਿੱਚ ਉਹਦੇ ਕਈ ਰੋਗ ਉਹਨੂੰ ਆ ਕੇ ਘੇਰ ਲੈਂਦੇ ਨੇ। ਇਹ ਸਭ ਤੋਂ ਵੱਡੀ ਦਵਾਈ ਅੰਮ੍ਰਿਤ ਵੇਲਾ ਗੁਰੂ ਸਾਹਿਬ ਨੇ ਦੱਸੀ। ਅਤੇ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਮਾਹਾ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਇਸ ਜੇਠ ਦੇ ਮਹੀਨੇ ਵਿੱਚ ਕੀ ਕਰੀਏ, ਜਿਹੜਾ ਕਾਰਜ ਕਰਨ ਦੇ ਨਾਲ ਪ੍ਰੀਤਮ ਪਰਮਾਤਮਾ ਭੁੱਲੇ ਨਾ, ਥਲ ਤਾਪੈ ਸਰ ਭਾਰ ਸਾਹ ਧਨ ਬਿਨੋ ਕਰੈ। ਥਲ ਤਪਦੇ ਨੇ, ਜ਼ਮੀਨ ਤਪਦੀ ਏ, ਅਤੇ ਉਹ ਜੀਵ ਉਹ ਗੁਰਮੁਖ ਅਰਦਾਸ ਕਰਦਾ। ਇਹਦਾ ਅਰਥ ਹੈ ਕਿ ਉਸ ਗੁਰਮੁਖ ਨੇ ਸਰੀਰ ਵਿੱਚ ਤਪਦੇ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਤੰਦੂਰ ਨੂੰ ਵੇਖਿਆ ਅਤੇ ਅਰਦਾਸ ਕੀਤੀ ਕਿ ਮੈਨੂੰ ਇਸ ਅਗਨੀ ਵਿੱਚੋਂ ਬਾਹਰ ਕੱਢ, ਇਸ ਦੁੱਖ ਵਿੱਚੋਂ ਬਾਹਰ ਕੱਢ, ਕਿਹੜੇ ਤਰੀਕੇ ਇੱਥੋਂ ਬਾਹਰ ਨਿਕਲਾਂ। ਫਿਰ ਸਾਹਿਬ ਕਹਿੰਦੇ ਧਨ ਬਿਨੋ ਕਰੇਂਦੀ ਗੁਣ ਸਾ ਰਹਿੰਦੀ। ਧਨ ਦਾ ਅਰਥ, ਜਿੱਥੇ ਵੀ ਧਨ ਸ਼ਬਦ ਆਵੇਗਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਅਰਥ ਹੋਣਗੇ ਜਗਿਆਸੂ। ਧਨ ਦੇ ਵੈਸੇ ਅਰਥ ਨੇ ਇਸਤਰੀ। ਉਹ ਜੀਵ ਇਸਤਰੀ, ਉਹ ਜਗਿਆਸੂ ਜਿਹੜੀ ਪਰਮਾਤਮਾ ਦੇ ਰਸਤੇ 'ਤੇ ਤੁਰ ਰਹੀ ਹੈ, ਉਹ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਤਪਦੀ ਹੋਈ ਦੁਨੀਆ ਦੇ ਵਿੱਚੋਂ ਪਰਮਾਤਮਾ ਦੇ ਘਰ ਵੱਲ ਜਾਣ ਵਾਲਾ ਇੱਕੋ ਹੀ ਰਸਤਾ ਹੈ, ਉਹਦੇ ਗੁਣ ਸਾਰੇਂਦੀ ਦਾ ਅਰਥ ਹੈ ਉਹਦੇ ਗੁਣ ਚੇਤੇ ਕਰਨੇ, ਉਹਦੇ ਸੁਭਾਅ ਨੂੰ ਚੇਤੇ ਕਰਨਾ। ਅਤੇ ਪਰਮਾਤਮਾ ਦਾ ਸੁਭਾਅ ਕੀ ਹੈ? ਪਰਮਾਤਮਾ ਦਾ ਸੁਭਾਅ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ। ਇਸ ਕਰਕੇ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਸਤਿਗੁਰਾਂ ਨੇ ਸਾਨੂੰ ਦਿੱਤੀ, ਪਰਮਾਤਮਾ ਦਾ ਸਰੂਪ ਦੱਸ ਦਿੱਤਾ। ਉਹ ਸਰੀਰਕ ਤੌਰ 'ਤੇ ਤਾਂ ਨਹੀਂ, ਉਹਦੇ ਗੁਣ ਦੱਸ ਦਿੱਤੇ ਨੇ, ਉਹਦਾ ਸੁਭਾਅ ਦੱਸ ਦਿੱਤਾ ਹੈ। ਉਹਦਾ ਸੁਭਾਅ ਦੱਸਿਆ ਕਿ ਉਹ ਮਿੱਠ ਬੋਲੜਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਉਹ ਅੰਦਰੋਂ ਬਾਹਰੋਂ ਇੱਕ ਹੈ, ਉਹਦੇ ਵਰਗਾ ਬਣਨ ਦਾ ਯਤਨ ਕਰ। ਇਸ ਸ਼ਬਦ ਦੇ ਜਿਹੜੇ ਅੱਧੇ ਅਗਲੇ ਅੰਕ ਨੇ ਉਹ ਇਸ ਵਿਸ਼ੇ ਨਾਲ ਸੰਬੰਧਿਤ ਨੇ ਕਿ ਜਿਵੇਂ ਦਾ ਤੇਰਾ ਗੁਰੂ ਹੈ ਤੂੰ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਅੰਦਰੋਂ ਬਣਾਉਣ ਦਾ ਯਤਨ ਕਰ, ਜਿਵੇਂ ਦਾ ਸਰੂਪ ਅਤੇ ਸੁਭਾਵ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਉਵੇਂ ਦਾ ਆਪਣੇ ਸੁਭਾਅ ਨੂੰ ਕਰ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦਾ ਸੁਭਾਅ ਕੀ ਲਿਖਿਆ ਆਪਾਂ ਕੱਲ੍ਹ ਦੇ ਸਮੇਂ ਵਿੱਚ ਵਿਚਾਰਾਂਗੇ। ਆਓ ਰਹਿੰਦੇ ਮਿੰਟਾਂ ਵਿੱਚ ਆਪਾਂ ਗੁਰੂ ਸ਼ਬਦ ਦਾ ਸਾਂਝ ਪਾਈਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵ ਵਾਹਿਗੁਰੂ 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 ਸੋ ਇਸ ਸ਼ਬਦ ਦੀ ਰਹਿੰਦੀ ਅੱਧੇ ਵਿਚਾਰ ਕੱਲ੍ਹ ਆਪਾਂ ਯਤਨ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।